ਸਤਿਗੁਰੈ ਨਮੈ, ਸ੍ਰੀ ਗੁਰੂਦੇਵ ਨਮੈ। ਦਾਸ ਤੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ। ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਰਤਨ ਜਵੇ ਅਰੇ ਮਾਣਿਕਾ, ਅੰਮ੍ਰਿਤ ਹਰਿ ਕਾ ਨਾਮ।
ਰਤਨ ਜਵਾਹਰ ਮਾਨਕਾ, ਅੰਮ੍ਰਿਤ ਹਰ ਕਾ ਨਾਮ। ਰਤਨ ਜਵਾਹਰ ਔਰ ਮਾਨਕ ਇਸ ਜਗਤ ਦੇ ਵਿੱਚ ਕੀਮਤੀ ਪੱਥਰ ਹਨ, ਬਹੁਤ ਹੀ ਕੀਮਤ ਹੈ ਇਹਨਾਂ ਦੀ। ਇਸ ਮ੍ਰਿਤ ਲੋਕ ਦੇ ਵਿੱਚ ਇਹ ਕੀਮਤੀ ਵਸਤੂ, ਇਹ ਕੀਮਤੀ ਪੱਥਰ ਕਿਸ ਨੂੰ ਕਿਹਾ ਜਾ ਰਿਹਾ ਹੈ ਗੁਰਬਾਣੀ ਦੇ ਵਿੱਚ? ਅੰਮ੍ਰਿਤ ਨੂੰ। ਅੰਮ੍ਰਿਤ ਇੱਕ ਕੀਮਤੀ ਵਸਤੂ ਹੈ। ਕਿਤਨੀ ਕੀਮਤੀ? ਜਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਇਹ ਕੀਮਤੀ ਪੱਥਰ ਹਨ। ਕਿਤਨੀ ਕੀਮਤ ਹੈ? ਜਿਤਨਾ ਵਜ਼ਨ ਔਰ ਜਿਤਨੀ ਕੀਮਤ ਇਸਦੀ ਇਸ ਜਗਤ ਦੇ ਵਿੱਚ ਵਿਨਿਮੇ ਦੇ ਸਾਧਨ ਦੇ ਨਾਲ ਆਕੀ ਜਾਂਦੀ ਹੈ। ਤਾਂ ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਇਹ ਇੱਕ ਉਦਾਹਰਣ ਦੇ ਕਰਕੇ ਕਿ ਜਿਸ ਤਰੀਕੇ ਦੇ ਨਾਲ ਇਹ ਲਾਲ ਔਰ ਹੀਰਾ ਇਸ ਜਗਤ ਦੇ ਵਿੱਚ ਕੀਮਤੀ ਵਸਤੂ ਹੈ, ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦੇ ਇਸ ਵਿਸ਼ੇ ਦੇ ਵਿੱਚ ਅੰਮ੍ਰਿਤ ਜੋ ਹੈ ਇਹ ਕੀਮਤੀ ਵਸਤੂ ਹੈ। ਔਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਅੰਮ੍ਰਿਤ ਕੀ ਹੈ, ਅੰਮ੍ਰਿਤ ਕਿਸ ਨੂੰ ਕਿਹਾ ਹੈ? ਅੰਮ੍ਰਿਤ ਹਰ ਕਾ ਨਾਮ, ਹਰੀ ਦੇ ਨਾਮ ਨੂੰ ਅੰਮ੍ਰਿਤ ਕਿਹਾ ਗਿਆ ਹੈ। ਹੁਣ ਨਾਮ ਕਿਸ ਨੂੰ ਕਿਹਾ ਹੈ ਇਹ ਅਗਲੇ ਸ਼ਬਦ ਦੇ ਵਿੱਚ ਬਾਕੀ ਤੁਕਾਂ 'ਚ ਗੁਰੂ ਸਾਹਿਬ ਸਪਸ਼ਟ ਕਰਨਗੇ। ਪਹਿਲਾਂ ਅਸੀਂ ਇਸ ਦੇ ਉੱਪਰ ਵਿਚਾਰ ਕਰੀਏ ਕਿ ਨਾਮ ਕੀ ਹੈ ਔਰ ਅੰਮ੍ਰਿਤ ਕੀ ਹੈ, ਜਿਸ ਨੂੰ ਕਿ ਇੱਕ ਕੀਮਤੀ ਵਸਤੂ ਕਹਿ ਕਰਕੇ ਇਸ ਜਗਤ ਦੇ ਵਿੱਚ ਰੂਹਾਨੀਅਤ ਦੇ ਇਸ ਵਿਸ਼ੇ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਨਾਮ ਇਸ ਜਗਤ ਦੇ ਵਿੱਚ ਜੋ ਵਰਣਾਤਮਕ ਨਾਮ ਹੈ, ਸਫਾਤੀ ਨਾਮ ਹੈ, ਜਿਸ ਤਰੀਕੇ ਦੇ ਨਾਲ ਅਸੀਂ ਕਿਸੇ ਕੱਟ ਦਾ, ਚਾਹੇ ਕੋਈ ਜਾਨਵਰ ਹੈ ਚਾਹੇ ਕੋਈ ਪਰਿੰਦਾ ਹੈ, 84 ਲੱਖ ਜਾਮਿਆਂ ਦੇ ਵਿੱਚ ਜਿਹੜੇ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਇਸ ਜਗਤ ਦੇ ਵਿੱਚ ਦ੍ਰਿਸ਼ਟੀਗੋਚਰ ਹੋ ਜਾਂਦੇ ਨੇ, ਉਹਨਾਂ ਦਾ ਕੁਛ ਨਾ ਕੁਛ ਅਸੀਂ ਲਫ਼ਜ਼ ਯਾਨੀ ਕਿ ਨਾਮ ਰੱਖਦੇ ਹਾਂ, ਯਾਨੀ ਕਿ ਉਹਨਾਂ ਨੂੰ ਪੁਕਾਰਨ ਵਾਸਤੇ, ਜਾਣਨ ਵਾਸਤੇ, ਉਹਨਾਂ ਦੇ ਨਾਲ ਮੇਲ ਕਰਨ ਵਾਸਤੇ ਇੱਕ ਨਾਮ ਰੱਖਿਆ ਜਾਂਦਾ, ਇੱਕ ਲਫ਼ਜ਼ ਰੱਖਿਆ ਜਾਂਦਾ, ਉਸ ਨੂੰ ਨਾਮ ਕਿਹਾ ਜਾਂਦਾ। ਔਰ ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਵਿਸ਼ੇ ਜੋ ਹੈ ਉਸ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਇਹ ਨਾਮ ਕਹਿ ਕਰਕੇ ਯਾਨੀ ਕਿ ਉਸਦਾ ਕੋਈ ਨਾਮ ਰੱਖ ਦਿੱਤਾ। ਕਿਸੇ ਨੇ ਕਿਹਾ ਪਰਮਾਤਮਾ ਕੌਣ ਹੈ? ਪਰਮਾਤਮਾ ਸੱਤ ਹੈ, ਸੱਚ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸਦਾ ਨਾਮ ਕੀ ਹੈ? ਸੱਤ ਨਾਮ ਹੈ। ਯਾਨੀ ਕਿ ਇਹ ਵਰਣ ਦੇ ਵਿੱਚ ਆ ਗਿਆ, ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਇਸ ਨੂੰ ਜਾਣ ਸਕਦੇ ਹਾਂ। ਤਾਂ ਇਹ ਵਰਣਾਤਮਕ ਨਾਮ ਹੋ ਗਿਆ ਉਸ ਪਰਮਾਤਮਾ ਦਾ। ਤਾਂ ਹੁਣ ਵਿਚਾਰ ਕਰਨਾ ਚਾਹੀਦਾ, ਕਿਆ ਵਰਣਾਤਮਕ ਨਾਮ ਦੇ ਵਿੱਚ ਅੰਮ੍ਰਿਤ ਹੈ? ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਅੰਮ੍ਰਿਤ ਹਰ ਕਾ ਨਾਮ, ਹਰੀ ਦਾ ਜੋ ਨਾਮ ਹੈ ਉਸ ਦੇ ਵਿੱਚ ਅੰਮ੍ਰਿਤ ਹੈ। ਹੁਣ ਜਿਤਨੇ ਵੀ ਨਾਮ ਇਸ ਜਗਤ ਦੇ ਵਿੱਚ ਉਸ ਪਰਮਾਤਮਾ ਦੇ ਰੱਖੇ ਗਏ, ਚਾਹੇ ਉਹ ਕਾਲ ਦੇ ਨੇ ਚਾਹੇ ਉਹ ਦਿਆਲ ਦੇ ਨੇ। ਯਾਨੀ ਕਿ ਕਾਲ ਕੌਣ ਹੈ? ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਕਾਲ ਜੋ ਹੈ ਉਹ ਅਕਾਲ ਦੀ ਇੱਕ ਨਕਲ ਹੈ। ਨਕਲ ਦਾ ਕੀ ਭਾਵ ਹੈ? ਇਹ ਵਿਚਾਰ ਕਰਨਾ ਹੈ ਅਸੀਂ। ਨਕਲ ਕਿਸ ਨੂੰ ਕਹਿੰਦੇ ਨੇ? ਜਦੋਂ ਕੋਈ ਵਿਦਿਆਰਥੀ ਕਿਸੇ ਦੂਸਰੇ ਵਿਦਿਆਰਥੀ ਦੀ ਸਮਰੱਥਾ ਨੂੰ ਹਾਸਲ ਕਰਦਾ ਹੈ, ਠੀਕ ਉਸੇ ਤਰੀਕੇ ਦੇ ਹਾਵ ਭਾਵ ਨੂੰ, ਉਸਦੀ ਸਮਰੱਥਾ ਨੂੰ, ਉਸਦੀ ਤਾਕਤ ਨੂੰ, ਤੇ ਉਸਦੀ ਨਕਲ ਕਰਕੇ ਅਸੀਂ ਉਸਦਾ ਜੁੜਵਾ ਹੀ ਕਹਿ ਦਿੰਦੇ ਹਾਂ, ਯਾਨੀ ਕਿ ਉਸਦਾ ਰੂਪ ਹੀ ਕਹਿ ਦਿੰਦੇ ਹਾਂ। ਵੀ ਇਸਦੀ ਕਿਰਿਆ ਜਿਹੜੀ ਹੈ ਉਸ ਪਹਿਲੇ ਵਿਦਿਆਰਥੀ ਜਾਂ ਪਹਿਲੇ ਖਿਲਾੜੀ ਵਰਗੀ ਹੈ, ਔਰ ਉਸੇ ਤਰੀਕੇ ਦਾ ਇਸ ਜਗਤ ਦੇ ਵਿੱਚ ਉਹ ਜਾਪਦਾ ਹੈ। ਤੇ ਉਸੇ ਤਰੀਕੇ ਦੇ ਨਾਲ ਕਾਲ ਜੋ ਹੈ ਇਹ ਵੀ ਇੱਕ ਜੀਵਾਤਮਾ ਹੈ, ਜਿਸ ਨੇ ਉਸ ਪਰਮਾਤਮਾ ਦੀ ਅਕਾਲ ਪੁਰਸ਼ ਦੀ ਬੰਦਗੀ ਕੀਤੀ ਹੈ। 74 ਯੁੱਗ ਇੱਕ, 63 ਯੁੱਗ ਇੱਕ, ਇੱਕ ਵਾਰੀ ਚੌਕੜੀ ਮਾਰ ਕਰ, ਇੱਕ ਵਾਰੀ ਜੋ ਹੈ ਇੱਕ ਟੰਗ ਤੇ ਖੜੇ ਹੋ ਕਰਕੇ ਉਸਨੇ ਉਸ ਪਰਮਾਤਮਾ ਦੀ ਬੰਦਗੀ ਕੀਤੀ, ਆਰਾਧਨਾ ਕੀਤੀ। ਉਸ ਪਰਮਾਤਮਾ ਨੇ ਪ੍ਰਸੰਨ ਹੋ ਕਰਕੇ ਇਹ ਜੋ ਜਗਤ ਦੀ ਰਚਨਾ ਕੀਤੀ ਹੈ, ਅਨੰਤ ਮੰਡਲ ਜਿਹੜੇ ਬਣਾਏ ਨੇ, ਇਹਨਾਂ ਦੀ ਰਚਨਾ ਕਰਨ ਦੇ ਬਾਅਦ ਉਸਨੇ 3 ਮੰਡਲਾਂ ਦਾ ਅਧਿਆਤਾ उस काल नू बनाता, यानी के काल नू अपनी ताकत अपनी समर्था देती। काल दे पास अपना कुछ भी नहीं है, जो कुछ भी है वह दयाल कोलो लै करके ही इस सृष्टि की रचना नू चला रहा है। यानी के ए रचना दे विच जड़ी चीज काम कर रही है वह नाम काम कर रहा है, परमात्मा का गुण यानी के अमृत काम कर रहा है। इस जगत दे विच जो कुछ भी असि देखते हैं बेशक वह पराशक्ति है या अपरा है, अपरा यानी के बदलन वाली जड़ी बदल जांदियां ने। पंज तत् ने मन बुद्धि और हंकार, यानी कि यह अठ अपरा शक्तियां ने जड़ियां की हर पल हर कड़ी विले दे विच यानी कि नाशवान ने खत्म हो रही ने। जड़ी परा शक्ति है और निश्चित और अटल है। परा कहंदे ने जिस दे विच कोई बदलाव नहीं, जिस दे उपर काल दा कोई प्रभाव नहीं, यानी कि काल ने जितनी भी ताकत लई है वह सारी तीन गुणी रचना दे विच रचना करके उस दे उपर उसका प्रभाव है, यानी कि वह अपने मूल दे विच समांदी है, विले की तरफ जांदी है, यानी कि अभाव है घट रही है हर पल हर कड़ी। ये संसार जो है जो कुछ नजर आ रहा है विनाश की तरफ खत्म हो रहा है, परले की तरफ जा रहा है। सो वो काल जो है उसके पिछे जड़ी ताकत काम कर रही है, जिस को ले रहा है वह दयाल है, यानी कि उसका अपना कुछ भी नहीं है। अगर असी इस चेन नू देखिए नजर मार करके, इसी करके गुरबाणी दे विच बहुत सारिया तुकां मिलदियां ने जिदे विच लिखिया जांदा है कि आपे करण करावन हार, यानी कि वो आप ही सृष्टि के खेल नू चला रहा है, आप ही जपा रहा है और आप ही अपने तो दूर कर रहा है। तो उसके पिछे समझण का भाव है गुरु नानक साहब जड़े ने एक फिलासफर होए ने रूहानियत दे, बड़े उच्चे फिलासफर होए ने। असी इस निचले लोक दे विच बैठ करके निचले लोक का भाव है कि इस लोक का भाव की है कि नौ द्वारा कर, यानी कि शरीर करके ये संसार है और शरीर दे जड़े नौ द्वारे ने, नौ द्वारियां करके ही असी इस संसार दे विच फसे हैं और नौ द्वारियां दे विच बैठ करके असी उस उच्चे फिलासफर यानी गुरु नानक साहब की फिलासफी नू नहीं समझ सकते। और जड़े अर्थ असी इना बाणी दे कट दे ए सारे ही अर्थ जड़े ने अधूरे ने, और अधूरे अर्थ कट के अर्थ दे कौन रहा है, यानी के काल मन, काल दा एक हिस्सा यानी के उसका जो भेजा है करिंदा है मन रूपी हर पिंजरे दे विच तन दे नाल मौजूद है, ओही इना दे अधूरे अर्थ कट के जीवात्मा नू प्रमाण दा काम कर रहा है। यानी के उस अकाल पुरख ने उस बेपरवाह दे हुक्म दे नाल ए जो रचना रची है, ए जो खेल रचिया है, खेल चलाया है। इस खेल दे विच कुछ नियम दिते गए ने, कुछ अधिकार की सीमा दिती गई है, और उन्हां अधिकार की सीमा दे अधीर ही काल नू जो ए हुक्म है तीन गुणा दे अंदर तीन लोकी दा ते लोकी नाथ भी किया जांदा है, धर्मराज भी किया जांदा है, चित्रगुप्त भी किया जांदा है, बहुत सारे लफ्जा दे नाल उसनू याद किया जाता है। यानी कि विचार करने वाली गल ये है कि जड़िया जीवात्मा जिस दी पूजा कर रही ने, ओ पूजा करन वाला ही इना जीवात्मा नू खा रहा। खान दा भाव की है, ये जीवात्मा नष्ट नहीं हो सकदियां, खत्म नहीं हो सकदियां। खान दा भाव यह है कि इना नू पिंजरिया दे अंदर कैद कर लैंदा है, उसके अंदर ताकत और समर्था है, पर अवगुण किदे विच है, अवगुण जो है मन दे विच है, मन काल दा अंश है, उसके अंदर विकार है, पूर्ण नहीं है। क्यों? उस अकाल पुरख ने उसनू उतनी ही ताकत दिती है जितनी दे नाल ओ इस सृष्टि की रचना नू चलाण दे काबिल बन सके, उस तो अगे दी ताकत समर्था उसके अंदर नहीं है। परले किसनू किया जांदा? जिस वक्त ए परमात्मा दा गुण जिसनू नाम किया गया है, अमृत किया गया है, उस अमृत दे सिमट जाण दे नाल जदों ये अमृत सिमटन लग जांदा है, उस वक्त जो है उस निश्चित सीमा तक परले आ जांदी है। और उस तो भी अगे दी एक होर सीमा है, दसवें द्वार तो तले पार ब्रह्म तक दी सारी रचना जड़ी है मां परले दे विच खत्म हो जांदी है। ते गुरु साहब उपदेश करते ने कि इस जगत दे विच बहुत ही कीमती वस्तु जड़ी है वह है अमृत। हुण इस काल पुरुष ने इस खेल दे विच प्रमाण की ड्यूटी लै रखी है, उस परमात्मा ने इसनू इस जीवात्मा नू प्रवाण वास्ते इस दी ड्यूटी लगाई है, और वो प्रमांदा किस तरीके दे नाल है? मन दे राही। हुण सतयुग दे विच की सीगा? उस संता ने जो है उस परमात्मा दा नाम की रखिया सी? राम। राम कह करके उसनू पुकारिया सी। हुण राम किसनू कहा सी? परमात्मा दे उस गुण नू, नाम नू, अमृत नू जड़ा घट घट दे विच है। हुण कोई कहे अंग्रेजां दे विच नहीं है ते मूर्खता है, सिखां दे सिवा चा बाकी धर्म दे जिहड़े मन्नण वाले ने उन्हां च नहीं है ते ए वी बेवकूफी है। यानी के ओ परमात्मा दा गुण जो है जड़ और चेतन सब दे अंदर, यानी के पराशक्ति जो निश्चित अटल है, ओ सारयां दे अंदर पहले तो मौजूद है, हुण भी है और ये संसार खत्म हो जाएगा, उसके बाद भी उस पराशक्ति ने मौजूद रहना निश्चित और अटल है, उसके उपर काल का कोई प्रभाव नहीं है। तो जो नाम असी रखे ने, राम है, कृष्ण है, नानक है, गोविंद है या ईसा है, जो भी नाम असी फाती रखे ने, ये सारे के सारे नष्ट हो जाने वाले ने। इन्हां दे विच परमात्मा मौजूद नहीं, इन्हां दे विच परमात्मा कैद नहीं, यानी कि वह एक ताकत है। वह ताकत कैसी है, यानी उस दे विच एक आवाज है, आवाज दे विच प्रकाश है, और उसी नू नाम किया गया है, उसी नू अमृत किया गया है। तो उस काल ने प्रमाण वास्ते बड़ी चतुराई दे नाल त्रेते युग दे विच जदो उसने देखा कि सत युग दे विच बहुत सारिया जीवात्मा जड़िया ने सचखंड पहुंच गया ने, यानी कि मेरा पलना जड़ा नीवा पै रहा है और दयाल का पलना भारी पै रहा है, तो मेरी भगती जड़ी है खत्म हो रही है, इन रूहां नूं मैं रोक नहीं पा रहा। तो उसने बड़ी चतुराई दे नाल, उसके पास ताकत समर्था बहुत है, इतनी है कि असीं उसनूं परमात्मा कह करके ही मनते हैं, याद करते हैं। हुण विचार करके देख लो, जगत दे विच जितनी भी पूजा हो रही है सारी काल दी पूजा हो रही है, और काल उस परमात्मा दी ताकत लेकर के एक नकल मात्र है। उस असल दा दयाल दा किसी नूं खबर नहीं, किसी नूं पता नहीं, वह किस जगह है और किस गुण दे नाल वह मिलता है, किस तरीके दे नाल असीं उस तक पहुंच सकते हैं, इसका भेद किसने दिता, संता ने। संता ने भेद दिता उसनूं राम कह करके, रमैया कह करके, रामा राम राम सुन मर बीजे, यानी कि मन नूं काल नूं मारना है। ते ए राम जड़ा जपण दा विषय नहीं है, ये सुनन दा विषय है, यानी कि उस परमात्मा दे गुण दे विच इक आवाज भी है, एक प्रकाश भी है। जब तक ये जीवात्मा उस प्रकाश आवाज नूं प्राप्त नहीं करती, तद तक वह परमात्मा की बंदगी करन दे लायक बनी नहीं सकती, क्यों, उस गुण तक पहुंचेगा कौन, आत्मा। आत्मा ने उत्थे तक पहुंच करके उसकी सेवा करनी है, उसकी बंदगी करनी। सो जगत दे विच जितनी भी पूजा नजर आ रही है, सारी की सारी भक्ति जड़ी है, एक काल की भक्ति है, काल की पूजा है। असी कहण नूं ते सतगुरु वाले आ, पर अंदर विचार करके देख लिए आप सारे काल की पूजा करते हैं। गुरु साहब उपदेश कर रहे ने, विचार करके देखो, गुरु घर दे विच भी ऐसियां बहुत सारियां घटना सानू नजर आ जांदियां ने। थोड़ा जा ख्याल करिए, असी सतगुरां दे पास आंदे हां, कुछ समय पहले एक ऐसी घटना घटी है कि एक जीवात्मा आई है, उसके अंदर जो है कोई ऐसी ताकत जो है काम कर रही थी, जो सारिया ने समझा भी इसके अंदर पता नहीं कोई भूत वड़िया या केड़ी ऐसी गल है। जदों उसके नाल वचन किए गए, वह चीज जड़ी सी प्रगट होकर के की हुक्म करती है, वह कहती है कि पिछलियां सत पीढ़ियां तो मैं तेरे कुल की रक्षा करता आ रहा वा, पिछलियां सत पीढ़ियां तो जो कुछ तू मंगया मैं तेनू देंदा आ रहा वा, ते तू की कीता है, ए बड़वा जा करके नाम ले आया। हुण विचार करन वाली गल दा कैसे लफज उन्हें इस्तेमाल किए, पूरन सतगुरां दे दरबार दे विच मौजूद है, और उस देवता ने प्रगट होकर के ए अपना हुक्म सुनाया है कि तू उत्थे जा करके मेरा प्रसाद ही छोड़ करके आ गया, सत पीढ़ियां तो मैं तेरे कुल की रक्षा कर रहा, तो हुण जा करके तू किस दा लड़ पकड़ रहा। हुण विचार करके देख लो, इस दृष्टांत देण दा, उदाहरण देण दा गुरु साहब दा क्या भाव है। थोड़ा गहरा उतरीए तो सानू पता चल जांदा है कि आपां सारे दे सारे इस किरिया दे विच फसे बैठे हैं। किस तरीके दे नाल, जदों असीं परमात्मा दा नाम लैंदे हां, तो साडे अंदर अहंकार है कि परमात्मा साडी गल सुन रहा है। हुण अगर परमात्मा साडी गल सुन रहा है, तो अगर असीं किसी देवी देवता दा नाम लै करके कोई किरिया अपना ली, कोई मंग मंग ली, तो क्या देवी देवता नहीं सुनणगे, क्या उन्हां दे कान नहीं है, क्या काल बहरा है, काल यानी कि तीसरी अख ऐसी चतुराई दे नाल इस जगत दे विच काम कर रही है कि असीं ना चाहण दे बाद भी उसकी चाल दे विच फसदे जा रहे हैं। हर पल हर कड़ी काल दा शिकंजा जिहड़ी साडी गर्दन ते टाइट हुंदा जा रहा है, सानूं इस खबर ने, यानी कि इस काल ने जो है अपने इस दरबार दे विच दुकान लगा रखी है, और उस दुकानदार कौन ने, देवी देवता, यानी कि उत्तम भोगी जुना जिन्हां दे अंदर ये रिद्धि सिद्धियां दी ताकत उस काल ने भरपूर मात्रा दे विच प्रगट कीती है। और जड़ी भी जीवात्मा मनुखे जन्म दे विच आकर के इन्हां दुकानां तो कुछ भी मंगदी है, सूक्ष्म तो सूक्ष्म रूप दे विच भी अगर कोई चीज ख्याल दे रूप दे विच भी मंगदी है, तो साध संगत जी बड़ी चतुराई दे नाल दुकानदार जड़ा है उस चीज नूं नोट कर लैंदा, यानी कि नोट करन दे बाद उसने देनी ही देनी है। और उसने जड़ी कीमत है प्रत्यक्ष रूप दे विच नहीं मंगी, पर कीमत अंतर दे विच मौजूद है, और सामने उन्हें दुकान इस तरीके नाल रखी हुई है कि सारियां वस्तुआं और संबंध जड़े सानू फ्री दे विच मिलते हैं, पर अंतर दे विच कीमत मौजूद है, यानी कि पिंजरा अपने आप ही तैयार असी आप ही करते हैं। गुरु नानक साहब अपनी बाणी दे विच स्पष्ट करते ने, पुन्नी पापी आखण ना कर करना लिख लै जा, आपे बीज आपे ही खा, ਨਾਨਕ ਹੁਕਮ ਹੀ ਆਵੇ ਜਾ। ਇਹ ਕੋਈ ਕਿਸੇ ਦੀ ਜ਼ਬਰਦਸਤੀ ਬੰਦ ਕੀਤੀ ਹੋਈ ਜੀਵਾਤਮਾ ਕੈਦ ਕੀਤੀ ਨਹੀਂ ਹੈ। ਜੜ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜਦੋਂ ਅਸੀਂ ਇਸ ਦੁਕਾਨਦਾਰ ਤੋਂ ਜੋ ਕੁਛ ਵੀ ਮੰਗਿਆ ਇਹਨੇ ਸਾਨੂੰ ਦਿੱਤਾ ਹੈ ਨਾ, ਇਹ ਅਸੀਂ ਆਪਣਾ ਪਿੰਜਰਾ ਆਪਣਾ ਲੇਖਾ ਆਪ ਹੀ ਲਿਖ ਰਹੇ ਹਾਂ, ਔਰ ਇਹ ਡੇ ਬੁੱਕ ਲਿਖ ਕਰਕੇ ਆਪ ਅਸੀਂ ਸੱਚਖੰਡ ਲੈ ਕਰਕੇ ਜਾਣੀ ਹੈ, ਔਰ ਉੱਥੇ ਕਿਆ ਫੈਸਲਾ ਹੋਣਾ ਜੋ ਕੁਛ ਇਸ ਡੇ ਬੁੱਕ ਦੇ ਵਿੱਚ ਲਿਖਿਆ ਸੀ, ਯਾਨੀ ਕਿ ਜੋ ਕੁਛ ਅਸੀਂ ਮੰਗਿਆ ਸੀ ਉਸਦਾ ਭੁਗਤਾਨ ਦੇਣ ਵਾਸਤੇ ਇਸ ਜੀਵਾਤਮਾ ਨੂੰ ਫਿਰ ਨਰਕਾਂ ਔਰ ਸਵਰਗਾਂ ਦੇ ਵਿੱਚ ਜਾਂ ਇਸ ਲੋਕ ਦੇ ਵਿੱਚ ਨਿਚਲੇ ਜਾਂ ਉਤਲੇ ਜਾਮਿਆਂ ਭੇਜਿਆ ਜਾਂਦਾ। ਨਿਚਲੇ ਜਾਮੇ ਕਿਹੜੇ ਨੇ? ਪਸ਼ੂ ਪਰਿੰਦਿਆਂ ਦੇ, ਬਨਸਪਤੀ ਦੇ, ਪਾਣੀ ਦੇ ਅੰਦਰ ਜੀਵਾਂ ਦੇ, ਇਹ ਜਿਤਨੇ ਨੇ ਨਿਚਲੇ ਜਾਮੇ ਨੇ, ਸੂਖਮ ਕਾਰਨ ਲੋਕਾਂ ਦੇ ਜਾਮੇ ਨੇ, ਇਹਨਾਂ ਦੇ ਵਿੱਚ ਜੋ ਕੁਛ ਅਸੀਂ ਮੰਗਿਆ ਸੀ ਇਹਨਾਂ ਦੁਕਾਨਦਾਰਾਂ ਤੋਂ ਭੇਜਿਆ ਜਾਂਦਾ। ਯਾਨੀ ਕਿ ਕੀਮਤ ਚੁਕਾਣੀ ਪਏਗੀ। ਅਸਲੀ ਨਿਚੋੜ ਇਹ ਹੈ ਕਿ ਕੀਮਤ ਚੁਕਾਏ ਬਿਨਾ ਇਸ ਜਗਤ ਦੇ ਵਿੱਚ ਕੁਛ ਵੀ ਨਹੀਂ ਮਿਲਦਾ। ਹੁਣ ਅਸੀਂ ਭੁੱਲੀ ਬੈਠੇ ਹਾਂ ਕਿ ਅਸੀਂ ਸਤਿਗੁਰ ਦੇ ਪਾਸ ਆ ਗਏ, ਅਸੀਂ ਕੋਈ ਚੀਜ਼ ਮੰਗ ਲਈ ਹੈ ਤੇ ਉਹਦੀ ਕੀਮਤ ਨਹੀਂ ਦੇਣੀ ਪਏਗੀ। ਸਾਧ ਸੰਗਤ ਜੀ, ਫ੍ਰੀ ਦੇ ਵਿੱਚ ਕੁਛ ਵੀ ਨਹੀਂ ਮਿਲਦਾ। ਵਿਚਾਰ ਕਰਕੇ ਦੇਖੋ, ਕਿਸੇ ਡਾਕਟਰ ਜਾਂ ਇੰਜੀਨੀਅਰ ਨੂੰ ਬੁਲਾਓ ਔਰ ਉਸਨੂੰ ਪੁੱਛੋ, ਉਹਨੂੰ ਪੁੱਛੋ ਵੀ ਤੈਨੂੰ ਟੀਚਰ ਨੇ ਐਸੀ ਕਿਹੜੀ ਘੁੱਟੀ ਪਿਲਾ ਦਿੱਤੀ ਸੀ ਕਿ ਤੂੰ ਇੰਜੀਨੀਅਰ ਜਾਂ ਡਾਕਟਰ ਬਣ ਗਿਆ। ਔਰ ਆਪਣੇ ਆਪ ਹੀ ਉਹ ਦੱਸ ਦੇਗਾ ਕਿ ਮੈਂ ਰਾਤ ਦਿਨ ਗੁਰੂ ਦੇ ਹੁਕਮ ਦੇ ਉੱਪਰ ਪਾਲਣਾ ਕਰਕੇ ਜਾਗਦੇ ਹੋਏ ਬਿਤਾਈ, ਉਹਦੇ ਹੁਕਮ ਦੇ ਉੱਪਰ ਕੁਰਬਾਨ ਹੋਇਆ, ਤਾਂ ਹੀ ਜਾ ਕਰਕੇ ਜਦੋਂ ਮਤਿਆਨ ਹੋਇਆ ਮੈਂ ਪਾਸ ਹੋ ਕਰਕੇ ਡਿਗਰੀ ਲੈਣ ਦਾ ਹੱਕਦਾਰ ਬਣਿਆ। ਯਾਨੀ ਕਿ ਇੰਜੀਨੀਅਰ ਡਾਕਟਰ ਬਣ ਗਿਆ ਕਦੋਂ? ਜਦੋਂ ਆਪਣੇ ਗੁਰੂ ਦੇ ਹੁਕਮ ਦੇ ਉੱਪਰ ਕੁਰਬਾਨ ਹੋ ਗਿਆ। ਗੁਰੂ ਨੇ ਘੋਲ ਕੇ ਕੁਛ ਨਹੀਂ ਸੀ ਪਾਇਆ। ਉਸੇ ਤਰੀਕੇ ਦੇ ਨਾਲ ਅਸੀਂ ਮੂਰਖ ਹਾਂ ਕਿ ਪੂਰਨ ਸਤਿਗੁਰ ਦੇ ਪਾਸ ਜਾ ਕਰਕੇ ਵੀ ਇਹਨਾਂ ਵਸਤੂਆਂ ਨੂੰ ਮੰਗਦੇ ਹਾਂ ਔਰ ਇਹਨਾਂ ਸੰਬੰਧਾਂ ਨੂੰ ਮੰਗਦੇ ਹਾਂ, ਇਹਨਾਂ ਦਾ ਭੁਗਤਾਨ ਕੌਣ ਕਰੇਗਾ? ਵਿਚਾਰ ਕਰਕੇ ਦੇਖੋ ਸਾਧ ਜੀ, ਇਹ ਭੁਗਤਾਨ ਕਰਨ ਵਾਸਤੇ ਸਤਿਗੁਰੂ ਨਹੀਂ ਆਣਗੇ, ਭੁਗਤਾਨ ਕਰਨ ਵਾਸਤੇ ਇਸੀ ਜੀਵਾਤਮਾ ਨੂੰ ਇਹਨਾਂ ਲੋਕਾਂ ਦੇ ਵਿੱਚ ਫਿਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਫਸਣਾ ਪਏਗਾ। ਤੇ ਫਿਰ ਕੈਡੀ ਵੱਡੀ ਮੂਰਖਤਾ ਹੈ ਕਿ ਅਸੀਂ ਪੂਰਨ ਸਤਿਗੁਰ ਦੇ ਕੋਲ ਆ ਕਰਕੇ ਮੁਕਤੀ ਨਾ ਹਾਸਲ ਕਰ ਸਕੇ। ਯਾਨੀ ਕਿ ਜਨਮ ਔਰ ਮਰਨ ਦਾ ਗੇੜ ਹੀ ਪੱਕਾ ਕੀਤਾ, ਅਗਲੇ ਜਨਮ ਹੀ ਪੱਕੇ ਕਰਕੇ ਬੈਠੇ ਹਾਂ, ਔਰ ਦੂਸਰੀ ਤਰਫ਼ ਸਾਨੂੰ ਹੰਕਾਰ ਹੈ ਕਿ ਅਸੀਂ ਅੰਮ੍ਰਿਤ ਚੱਕ ਲਿਆ, ਨਾਮ ਲੈ ਲਿਆ ਔਰ ਸਾਡਾ ਪਾਰ ਉਤਾਰਾ ਹੋ ਜਾਏਗਾ। ਪਾਰ ਉਤਾਰਾ ਤੇ ਉਦੋਂ ਹੋਏਗਾ ਜਦੋਂ ਅਸੀਂ ਅੰਮ੍ਰਿਤ ਛੱਕ ਲਵਾਂਗੇ। ਯਾਨੀ ਕਿ ਉਸ ਕਾਲ ਨੇ ਬੜੀ ਚਤੁਰਾਈ ਦੇ ਨਾਲ ਇਹ ਦੁਕਾਨਦਾਰੀ ਆਪਣੀ ਚਲਾ ਰੱਖੀ ਹੈ ਔਰ ਬੜੇ ਪ੍ਰਬਲ ਰੂਪ ਦੇ ਵਿੱਚ ਸਾਰੀਆਂ ਜੀਵਾਤਮਾ ਭਰਮ ਦੇ ਵਿੱਚ ਮੌਜੂਦ ਨੇ। ਸੋ ਤ੍ਰੇਤਾ ਯੁੱਗ ਦੇ ਵਿੱਚ ਉਸਨੇ ਇੱਕ ਚੱਲਦਾ ਫਿਰਦਾ ਰਾਮ ਇਸ ਧਰਤੀ ਦੇ ਉੱਪਰ ਅਵਤਾਰਿਤ ਕਰ ਦਿੱਤਾ। ਯਾਨੀ ਕਿ ਵਿਸ਼ਨੂੰ ਕੌਣ ਹੈ? ਇਹ ਉਸ ਕਾਲ ਦੀ ਜੋ ਹੈ ਇੱਕ ਤਾਕਤ ਹੈ ਜੋ ਕਿ ਇਸ ਸ੍ਰਿਸ਼ਟੀ ਦੀ ਸੰਭਾਲਣਾ ਕਰਦਾ ਹੈ। ਤੇ ਹੁਣ ਵਿਸ਼ਨੂੰ ਨੂੰ ਅਗਰ ਹਿੰਦੂ ਧਰਮ ਵਾਲੇ ਬੰਦੇ ਨੇ ਤੇ ਕਿਆ ਸਿੱਖਾਂ ਦੀ ਪਾਲਣਾ ਨਹੀਂ ਕਰਦਾ? ਕਿਆ ਅੰਗਰੇਜ਼ਾਂ ਦੀ ਪਾਲਣਾ ਨਹੀਂ ਕਰਦਾ? ਯਾਨੀ ਕਿ ਮਨੁੱਖੇ ਜਨਮ ਜਾਂ ਨਿਚਲੇ ਉਤਲੇ ਜਾਮਿਆਂ ਦੇ ਵਿੱਚ ਜਦੋਂ ਵੀ ਇਹ ਜੀਵਾਤਮਾ ਕੈਦ ਕੀਤੀ ਜਾਂਦੀ ਹੈ, ਉਹ ਸਾਰੇ ਪਿੰਜਰਿਆਂ ਦੀ ਸੰਭਾਲ ਉਸ ਵਿਸ਼ਨੂੰ ਨੂੰ ਯਾਨੀ ਕਿ ਉਸ ਤਾਕਤ ਨੂੰ ਕਰਨੀ ਪੈਂਦੀ ਹੈ, ਚਾਹੇ ਕੋਈ ਉਸਦੀ ਪੂਜਾ ਕਰੇ ਚਾਹੇ ਉਸਦੀ ਪੂਜਾ ਨਾ ਕਰੇ। ਇਹ ਤੇ ਜੀਵਾਤਮਾ ਨੇ ਫੈਸਲਾ ਕਰਨਾ ਹੈ ਕਿ ਉਸਨੇ ਕਿਸ ਦੀ ਪੂਜਾ ਕਰਨੀ ਹੈ। ਤੋ ਇਹ ਜੋ ਗੁਣ ਹੈ ਉਸ ਗੁਣ ਦੇ ਜ਼ਰੀਏ ਇਸ ਜਗਤ ਦੇ ਵਿੱਚ ਉਸਨੇ ਆਪਣੇ ਇੱਕ ਤਾਕਤ ਨੂੰ ਯਾਨੀ ਕਿ ਦਸ਼ਰਥ ਪੁੱਤਰ ਰਾਮ ਨੂੰ ਅਵਤਾਰਿਤ ਕੀਤਾ ਔਰ 10,010 ਸਾਲ ਤੱਕ ਛਤਰ ਚਲਾ ਕਰਕੇ ਇਸ ਧਰਤੀ ਦੇ ਉੱਪਰ ਸੰਤਾਂ ਦਾ ਦਿੱਤਾ ਹੋਇਆ ਜਿਹੜਾ ਨਾਮ ਸੀਗਾ ਉਸ ਪਰਮਾਤਮਾ ਦਾ ਰਾਮ, ਉਸ ਦੀਆਂ ਧੱਜੀਆਂ ਹੀ ਉਡਾ ਕਰਕੇ ਰੱਖ ਦਿੱਤੀਆਂ। ਯਾਨੀ ਕਿ ਅੱਜ ਕਿਹੜੇ ਕਲਯੁਗ ਦੇ ਵਿੱਚ ਬੈਠੇ ਹਾਂ? ਜੇ ਤ੍ਰੇਤੇ ਯੁੱਗ ਦੀ ਗੱਲ ਅਸੀਂ ਕਰੀਏ ਤਾਂ 25,00,000 ਸਾਲ ਹੋ ਗਏ ਨੇ ਉਸ ਰਾਮ ਚੰਦਰ ਜੀ ਨੂੰ ਇਸ ਜਗਤ ਤੋਂ ਗਿਆ ਔਰ ਅੱਜ ਤੱਕ ਅਸੀਂ ਉਹਨਾਂ ਰਾਮ ਦੀ ਪੂਜਾ ਕਰ ਰਹੇ ਹਾਂ। ਯਾਨੀ ਕਿ ਅਸਲੀ ਰਾਮ ਜੋ ਦਿਆਲ ਸੀਗਾ ਜਿਸ ਨੇ ਉਸ ਰਾਮ ਨੂੰ ਬਣਾਇਆ, ਜੋ ਬਿਰੰਜ ਸ਼ੰਕਰ ਭਗਵਾਨਾ ਇਹ ਅੰਸ਼ ਤੇ ਉਪਜੇ ਨਾਨਾ, ਇਹ ਉਸਦੇ ਇਸ ਅੰਸ਼ ਯਾਨੀ ਕਿ ਇੱਕ ਰੋਮ ਦੀ ਕਿਰਨ ਤੋਂ ਅਨਗਿਣਿਤ ਬ੍ਰਹਮਾ ਵਿਸ਼ਨੂੰ ਔਰ ਸ਼ਿਵਾ ਦੀ ਪੈਦਾਵਾਰ ਹੋਈ ਹੈ। ਹੁਣ ਅਸੀਂ ਉਸ ਪੈਦਾ ਕਰਨ ਵਾਲੇ ਨੂੰ ਭੁੱਲ ਗਏ ਔਰ ਉਸਦੇ ਬਣਾਏ ਹੋਏ ਇਸ ਗੁਣ ਉਸਦੇ ਆਕਰਸ਼ਣ ਦੇ ਵਿੱਚ ਫਸ ਕਰਕੇ ਰਹਿ ਗਏ। ਉਸੇ ਤਰੀਕੇ ਦੇ ਨਾਲ ਜੋ ਅੰਮ੍ਰਿਤ ਹੈ, ਅੰਮ੍ਰਿਤ ਦੇ ਮੁਤਲਕ ਹੀ ਬੜਾ ਅੱਛਾ ਭਰਮ ਜੋ ਹੈ ਉਸ ਕਾਲ ਨੇ ਪੈਦਾ ਕੀਤਾ ਇਸ ਜਗਤ ਦੇ ਵਿੱਚ। ਅੱਜ ਅਸੀਂ ਕਲਯੁਗ ਦੇ ਵਿੱਚ ਬੈਠੇ, ਅਗਰ ਇਤਿਹਾਸ ਪੜ੍ਹ ਕਰਕੇ ਦੇਖੀਏ ਕਿ ਸਮੁੰਦਰ ਦਾ ਮੰਥਨ ਕੀਤਾ ਜਾਏ ਔਰ ਉਹਦੇ ਵਿੱਚੋਂ ਅੰਮ੍ਰਿਤ ਨਿਕਲੇਗਾ ਤੇ ਇੱਕ ਕਲਪਨਾ ਲੱਗਦੀ ਹੈ, ਪਰ ਉਸਨੇ ਇਸ ਕਲਪਨਾ ਨੂੰ ਵੀ ਸਾਕਾਰ ਕਰਕੇ ਦਿਖਾ ਦਿੱਤਾ ਆਪਣੇ ਸਮੇਂ ਦੇ ਵਿੱਚ। ਜਦੋਂ ਪਿਛਲੇ ਯੁਗਾਂ ਦੇ ਵਿੱਚ ਉਸਨੇ ਸਮੁੰਦਰ ਦਾ ਮੰਥਨ ਕਰਾ ਕਰਕੇ ਇਸ ਦੇ ਵਿੱਚੋਂ ਅੰਮ੍ਰਿਤ ਨੂੰ ਪੈਦਾ ਕਰਕੇ ਦਿਖਾਤਾ ਔਰ ਉਸ ਅੰਮ੍ਰਿਤ ਦੇ ਨਾਲ ਮੁਕਤੀ ਵੀ ਦਿੱਤੀ। ਕਿਤਨੀ ਮੁਕਤੀ ਦਿੱਤੀ? ਜਿਤਨੀ ਕਾਲ ਨੂੰ ਹੁਕਮ ਸੀ, ਜਿਤਨੀ ਕਾਲ ਦੇ ਪਾਸ ਤਾਕਤ ਸੀ, ਯਾਨੀ ਕਿ ਲੱਖਾਂ ਵਰਿਆਂ ਦੀ ਉਮਰ ਦੇਵੀ ਦੇਵਤਾ ਨੂੰ ਦਿੱਤੀ ਗਈ, ਇਹ ਇੱਕ ਤਰੀਕੇ ਦੀ ਮੁਕਤੀ ਸੀ ਇੱਕ ਨਿਸ਼ਚਿਤ ਸੀਮਾ ਤੱਕ। ਉਸ ਦੇ ਬਾਅਦ ਉਹਨਾਂ ਨੂੰ ਵੀ ਇਹਨਾਂ ਲੋਕਾਂ ਦੇ ਵਿੱਚ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ। ਕਿਸ਼ਨ ਜੀ ਨੇ ਗੀਤਾ ਦੇ ਵਿੱਚ ਬਿਲਕੁਲ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਹੇ ਕੁੰਤੀ ਪੁੱਤਰ, ਇਹ ਜੋ ਕੀੜਾ ਦੇਖ ਰਿਹਾ ਹੈ ਇਹ ਕਈ ਵਾਰ ਬਰਮਾ, ਕਈ ਵਾਰ ਵਿਸ਼ਨੂੰ ਔਰ ਕਈ ਵਾਰ ਸ਼ਿਵ ਜੈਸੀ ਉੱਚੀ ਗਤੀ ਪ੍ਰਾਪਤ ਕਰ ਚੁੱਕਾ ਹੈ। ਅਬ ਇਹ ਕਰਮੋ ਕੇ ਅਧੀਨ ਇਸ ਗੰਦੀ ਨਾਲੀ ਕੇ ਕੀੜੇ ਕੀ ਜੂਨ ਮੇ ਹੈ। ਤੋ ਕਿਆ ਇਹ ਭੇਦ ਜਿਹੜਾ ਗੁਰੂ ਸਾਹਿਬ ਬਾਰੇ ਪ੍ਰਗਟ ਕੀਤਾ ਕਿਸ ਲਈ ਸੀਗਾ? ਇਹ ਜੀਵਾਤਮਾ ਨੂੰ ਧਾਰਨ ਕਰਨ ਵਾਸਤੇ ਸੀ। ਯਾਨੀ ਕਿ ਕਾਲ ਨੇ ਬੜੀ ਚਤੁਰਾਈ ਦੇ ਨਾਲ ਇੱਕ ਅੰਮ੍ਰਿਤ ਨੂੰ ਪੈਦਾ ਕਰਕੇ ਇਸ ਜਗਤ ਦੇ ਵਿੱਚ ਇੱਕ ਪਰਮ ਹੋਰ ਫੈਲਾ ਦਿੱਤਾ, कि अमृत जो है किस जगह है और किस तरीके दे नाल प्राप्त किया जा सकता है। और गुरु साहब उपदेश करते हैं कि उस अमृत नु प्राप्त करने वास्ते कि अमृत है किस जगह, अगर असी उस जगह नहीं जावांगे तो अमृत नु प्राप्त नहीं कर सकते। वस्तु दूसरे कमरे च है, असी पहले कमरे तलाश कर रहे हैं, अनंत काल तक असी तलाश करते रहिए, असी चाह करके भी वस्तु नु नहीं लभ सकते। क्यों? क्योंकि है उस जगह तो है ही नहीं जिस जगह असी उस नु तलाश कर रहे हैं। उसके बाद इस अमृत का एक भुलेखा होर है, एक विशेष मत और धर्म नु मनन वाले जो एक किरिया पूर्ण सतगुरा ने इस जगत दे विच दित्ती सी, गुरु गोबिंद सिंह कलगीधर पातशाह उन्होंने अमृत दा बाटा छकाया सीगा। हुण उस दे विच विचार करनी है कि उस दे विच भी एक परम जो है इस काल ने यानी के मन ने इस जगत दे विच फैला करके रख दिता है और असी उस सच्चे अमृत तो दूर हो चुके हैं। जड़ी पहली तुक दे विच गुरु नानक साहब ने स्पष्ट कर दिता है कि अमृत एक कीमती वस्तु, नाम नु अमृत किया गया, नाम दे अंदर वो सारे गुण ने जड़े कि एक अमृत यानी कि अमृत दा भाव की है, पहले भाव नु असी समझ लईए। अमृत दा भाव है अमर कर देना और विष दा भाव है, विष दा गुण है खत्म कर देना, और खत्म करण वाली रचना है ए संसार। संसार विष है, जहर है, फरीदा ए विष गंदला तरिया खंड लिवाण, एक राधे रह गए एक राधी गए उजाड़। जिन्होंने इस जगत रूपी विष की गंदल नु समझ करके चख लिया ना, वह इस दे विच ही रह गए, सीधे विच डूब गए, खत्म हो गए, और जड़े इस दे किनारे बैठ करके अपना कार व्यवहार कर दे, उस सच्चे अमृत नु नाम नु प्राप्त कर लिया, वह सदा ले अमर हो गए। यानी कि अमर कर देना यह अमृत का गुण है, और जिस अमृत नु असी छक ले आ और सोच रहे हैं कि अमृत छक लिया, तो इस गुण नु असी सामने रख लेना चाहिए कि क्या साडे अंदर काम क्रोध लोभ मोह अहंकार घट गया, क्या असी अमर पद नु प्राप्त कर लिया, क्या साडी तीसरी आंख खुल गई, क्या साडा पर्दा दूर हो गया, क्या असी जन्म मरण दे गेड़ दे विचों निकल गए। अगर नहीं निकले तो समझ लो कि मन ने सानू परमा दिता, उस सच्चे अमृत तो दूर कर दिता। ते असी जड़ी किरिया अपनाई है एक नकल कर रहे हैं, असी किसकी नकल कर रहे हैं, एक पूरन सतगुरां दी दित्ती हुई दात दी। पूरन सतगुरु सन गुरु गोबिंद सिंह पातशाह उस अकाल पुरख की ताकत और समर्था लैकर के इस जगत दे विच आए सन, और गुरु नानक साहब जी की गद्दी दे दसवीं जगह बैठ करके उन्होंने इस जगत दे विच एक किरिया दित्ती सी। हुण ये जदों पूरन सतगुरु इस जगत दे विच अवतार लैकर के आंदे ने, ये प्रगट होंदे ने, ये दयाल दी ताकत प्रगट होंदी है, वह घट आकार जिस नूं असी गुरु नानक साहब कहंदे आ, गुरु गोबिंद सिंह कहंदे आ, इन्हां आकारां नूं, ये आकार कोई परमात्मा या दयाल नहीं है, इन्हां दे पिछे जिहड़ी ताकत काम कर रही है, ताकत प्रगट होकर के आई है, नाम प्रगट होकर आया, अमृत प्रगट होकर के आया है, उसी चीज तक असी पहुंचना है इस घट दे जरिए, उस दित्ती गई किरिया दे जरिए। तो गुरु नानक साहब ने चरण अमृत पिलाया और सतनाम का जाप दिता सी, और उसी तरीके दे नाल गुरु गोबिंद सिंह जी ने उस समय जिस जो चीज नु ठीक समझे, यानी कि जो जिस घट दे विच परमात्मा दयाल प्रगट होंदा है, नाम प्रगट होंदा है, उस समय जो स्थिति इस जीवात्मा दी जड़े पिंजरिया दे विच रह करके स्थिति बनी हुई है, उस स्थिति तो सुधारण वास्ते जो ठीक समझते ने, ओही किरिया जो है जगत नु दित्ती जांदी है, और असी उस किरिया दी नकल करके कदी असल नु प्राप्त नहीं कर सकते। कारण की है, अग जड़ी है हर लकड़ दे विच मौजूद है, पर असी लकड़ तो अग दा काम उदों लै सकते हैं अगर उसके अंदर अग प्रगट होए, अगर प्रगट नहीं है तो कितना भी असी कह दिए दूसरी लकड़ दे नाल मिलांदे रहिए कदे भी अग प्रगट नहीं होएगी। उसे तरीके दे नाल ए अग कड़ी यानी के नाम रूपी अग, नाम रूपी अमृत जड़ा जिस कट दे अंदर प्रगट हो जांदा है ना, ओही ओ कट जड़ा लाभदायक हो जांदा है, दूसरे नु लाभ दे सकदा है। जिस दे अंदर ए जोत प्रगट नहीं, ए अमृत प्रगट नहीं है, ओ दूसरे नु अमृत किस तरीके दे नाल दे सकदा है, ए विचार करना पवेगा। ए सारी दी सारी किरिया जड़ी है असी नकल ते कर ली पर मूर्खता नु हासिल करके बैठे। गुरु नानक साहब ने अपनी बाणी दे विच बिलकुल स्पष्ट कीता है कि खालिस किस नु किया गया, खालसा कौन है, खालसा मेरो रूप है खास, खालसे में मैं करू निवास, ए किस दे विच गुरु कलगीधर पातशाह निवास करें, यानी कि पूरन सतगुरु किस कट दे अंदर प्रगट होंदे ने। साडे इत्थे कितने ही मौजूद ने जेड़े सतगुरु वाले अहंकार भरदे ने, लखां ही बंदे इकट्ठे होंदे ने जदों सतगुरु हाजिर होंदे ने, उन्हां कोल नाम लै रख्या, तो उसदे विचार करके देखो उन्हां लखां बंदियां नूं सतगुरु किस नूं प्राप्त होया, यानी कि उंगलियां दे पोटे जेड़े ने ज्यादा ने पर सतगुरु की प्राप्ति घट नूं होई है, यानी कि सतगुरु नूं ओही प्राप्त कर सकदा है जिस दे अंतर दे विच विशे विकारां दी मैल खत्म हो गई। पूरण जोत जगे घट में तब खालिस था नखालिस जाने। गुरु करगीधर पातशाह अपनी बाणी बिल्कुल स्पष्ट करते ने कि खालसे दी की परिभाषा है। दाढ़ी का कोई भी रख सकता है, दाढ़ी कोई भी रख के, मुछा कोई भी रख के, क्या खालसा बन जाएगा? और करगीधर पातशाह उसके अंदर कैद हो जाएंगे या उसके अंदर निवास करेंगे? ये कितनी वड्डी मूर्खता है। यानी कि सब तो पहला अपने अंदर के विषय विकारा त्याग के उस जोत न हासिल करो, उस जोत न प्रगट करो। जिस दे अंदर ये जोत प्रगट हो गई, जोत की है यानी कि परमात्मा का एक गुण जिसन नाम किया गया, आवाज किया गया, आवाज के प्रकाश है, उ जोत है। तो कलगीधर पातशाह कह रहे ने कि जिस घट के अंदर ये जोत प्रगट हो गई, परमात्मा की धुन नाम प्रगट हो गया, उस दे अंदर मैं सदा ही मौजूद हाँ, उ खालिस है, उ मेरा खास रूप है और उसी दे विच मैं निवास करदा वा। बाकी दाड़िया मुछा दे विच मैं निवास नहीं करता। दाड़िया मुछा तो इस जगत दे विच कोई भी जीवात्मा की कंग्रेज भी रख सकता है, एक चूड़ा भी रख सकता है, एक उच्ची जात वाला भी रख सकता है। चारों वर्ण जाता देश जात कौम दे विच रहण वाले मनुखे जन्म दे जड़े आए ने वो इस दाड़ी नूं रख सकते ने, पर कलगीधर पातशाह नूं हासिल नहीं कर सकते। उन्होंने हासिल करने वास्ते कुर्बानी देनी पैंदी है। अपना यह होम मन जड़ा है, यह त्यागना पेगा, इस नूं कुर्बान करना पेगा। और जब तक यह मन नूं नहीं त्यागांगे, मन कदों त्यागा जाएगा? जो इंद्रिया की दासता तो मुक्त होएगा। और इंद्रिया की दासता तो मुक्त किए बिना, मन नूं मारे बिना, कलगीधर पातशाह की नकल करके असि उन्होंने उस समर्था नूं हासिल नहीं कर सके। यानी कि विचार करके देखो, उन्होंने उस वक्त जो ठीक समझिया वह किया। उन्होंने बाटे का अमृत तैयार किया बाणी नूं पढ़ करके। हुण इस उपर भी विचार करिए, जदों उन्होंने बाणी पढ़ी सी ते क्या लफ्जा दे अंदर ताकत सी? अगर लफ्जा दे अंदर ताकत होंदी ते पूरन सतगुरु की लोड़ ही ना होंदी। सारा ग्रंथ साहब पढ़ के देख लो, सतगुरु सतगुरु गुरु गुरु पुकारिया जा रहा, गुरु की लोड़ है, गुरु पार ब्रह्म ईश्वर सतगुरु कहा जा रहा है। पर साडा गुरु कितने? असीं किताबां नूं ही गुरु बनकर बैठे हाँ, तो किस तरीके नाल ताकत मिल जाएगी, किस तरीके दे नाल समर्था आ जाएगी? इस तो स्पष्ट है कि वर्णात्मक लफज जो है ये जानकारी देन वास्ते है। इंसान नूं इंसान दी जानकारी कौन देगा? एक लफज ही दे सकदा है, एक भाषा दे सकदी है, और इस भाषा दे इसकी एक सीमा है, उस तो अगे ये कुछ भी नहीं दे सकती। यानी कि उस लफज नूं जपन वाला कौन है, पढ़न वाला कौन है? असली गल ए है उसनू असी भुल करके बैठे हैं। यानी कि बाणी पढ़न वाले भी समर्था है, बाणी दे विच उस लफज दे भी ताकत नहीं, उस दे भी समर्था नहीं है। विचार करके देख लो, वो बाणी किन्हां ने पढ़ी? पूरन सतगुरां ने पढ़ी, जिन्हां दे अंदर वो ताकत यानी कि सचखंड दा वो अमृत काम कर रहा सी, वो नाम प्रगट सीगा। उन्होंने जदों उन्हां लफजां नूं दोहराया ते वो लफजां दे विच ताकत अपने आप आ गई। क्यों? गुरबाणी की कहंदी है, ब्रह्म ज्ञानी की दृष्ट अमृत बरसी। उसकी दृष्टि दे विच अमृत है, हुण वो साडी दृष्टि दे विच अमृत कि साड़ी दृष्टि दे विच की है? बिख जहर है। पराए रूप नूं देखदे आं, पराए तन नूं देखदे आं, जहर ही जहर इकट्ठा करी जा रहे हैं। और ये जहर जिस पानी दे उपर नजर मारांगे, वो पानी भी जहर बन जाएगा, अमृत कित्थों मिल जाएगा सानू? विचार करके देखो कि गुरु कलगीधर पातशाह दी पूर्ण ब्रह्म ज्ञानी से, उन्हां दी दृष्टि दे विच अमृत बरसदा सी, और जिस जगह उन्होंने नजर मारी उस नूं अमृत ही बना दिता। हुण साडी नजर दे विच जहर है ते असीं जहर ही बना सकते हैं, अमृत नहीं बना सकते। सो ये एक बहुत वड्डा भरम है, एक विशेष मत और धर्म वाले ने जड़ी इस किरिया नूं अपना रखिया। ये किरिया उदों ही सार्थक होएगी। इसका भी एक परम होर है, गुरु साहब स्पष्ट कर रहे ने, गुरु करगीधर पातशाह जदों इस जुलम दे खिलाफ लड़ाई लड़ रहे सन, उस वक्त कच्ची गढ़ी दे चमकौर दी गढ़ी दे विच जिसले उसने आश्रया लिया, उस वेले उन्हां कोल 40 सिंह सन, 2 साहिबजादे और 1 आप सन। यानी के कुल 43 बंदे जड़े सन उस कच्ची गढ़ी दे विच आश्रया लिया, और 10 तो 12 लख औरंगजेब दा शाही लश्कर सी उस गढ़ी दा घेरा पा करके मौजूद सी। उस वक्त गुरु कलगीधर पातशाह ने 5 सिख भेजदे सन उस मैदान जंग दे विच, और उन्होंने अपने उस वचन नूं चरितार्थ किया, 1,25,000 से एक लड़ाऊं तो गोबिंद सिंह नाम कहाऊं। तो उस वक्त उन्होंने इस अपनी वाणी नूं चरितार्थ करके जदों शाम दा समय होया, उस वक्त 40 दे 40 सिंह, उन्हां दे विचों 35 जड़े सन शहीद हो चुके सन, और दोनों साहबजादे भी शहीद हो चुके सन। सिर्फ 5 सिख बाकी सन। तो उस वेले 5 सिंघां ने अरदास कीती अपने सतगुरु अगे कि तुसी तां साडे वर्गे बहुत सारे बना लोगे, पर इस जगत दे सारे मिल करके तुहाडे वर्गा एक नहीं बना सकदा। सो इह उन्हां दी फरियाद सी, जिन्हां नूं कबूल करके गुरु करगीधर पातशाह ने उसी वक्त वर दे दिता सी कि 5 दे अंदर मैं हमेशा ही निवास करांगा, और ये 5 केड़े होणगे? पूरण जोत जगे घट में तब खालिस तो नखालिस जाना। ਯਾਨੀ ਕਿ ਜਿਸ ਦੇ ਅੰਦਰ ਜੋਤ ਪ੍ਰਗਟ ਹੈ, ਐਸੇ ਪੰਜ ਜਦੋਂ ਵੀ ਇਕੱਠੇ ਹੋਣਗੇ ਮੈਂ ਆਪਣੇ ਆਪ ਹੀ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਵਾਂਗਾ ਔਰ ਮੈਂ ਹੀ ਉਹਨਾਂ ਦੇ ਵਿੱਚ ਬੈਠ ਕਰਕੇ ਕੰਮ ਕਰਾਂਗਾ। ਹੁਣ ਵਿਚਾਰ ਕਰਕੇ ਦੇਖੋ, ਇਸ ਜਗਤ ਦੇ ਵਿੱਚ ਪੰਜ ਦੀ ਕੀ ਗੱਲ ਕਰਨੀ ਹੈ? ਅਗਰ ਤੁਸੀਂ ਰੋਸ਼ਨੀ ਲੈ ਕਰਕੇ ਲੱਭਣ ਦੀ ਕੋਸ਼ਿਸ਼ ਕਰੋ ਤੇ ਇੱਕ ਨਹੀਂ ਮਿਲਦਾ। ਅਗਰ ਇੱਕ ਨਹੀਂ ਮਿਲਦਾ ਤੇ ਪੰਜ ਕਦੋਂ ਇਕੱਠੇ ਹੋਣਗੇ ਔਰ ਕਦੋਂ ਅੰਮ੍ਰਿਤ ਦਾ ਬਾਟਾ ਸਾਰੂ ਛਕਾਉਣਗੇ ਔਰ ਸਾਡੇ ਅੰਦਰ ਉਹ ਤਾਕਤ ਪੈਦਾ ਹੋਏਗੀ? ਯਾਨੀ ਕਿ ਵਿਚਾਰ ਕਰਨ ਵਾਲੀ ਗੱਲ ਹੈ। ਸਾਰਾ ਮਜ਼ਮੂਨ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਇਤਨੇ ਭਰਮ ਦੇ ਵਿੱਚ ਬੈਠ ਗਏ। ਇਹ ਕਾਲ ਨੇ ਜਿਤਨਾ ਸਾਨੂੰ ਸਤਿਗੁਰੂ ਦੀ ਸ਼ਰਨ ਦੇ ਵਿੱਚ ਲਿਆ ਕਰਕੇ ਜਿਤਨਾ ਨਜ਼ਦੀਕ ਨਾਮ ਦੇ ਕੀਤਾ ਸੀ, ਅਸੀਂ ਉਤਨਾ ਹੀ ਉਸ ਪਥ ਤੋਂ ਦੂਰ ਹੋ ਗਏ। ਕਾਰਨ ਕੀ ਸੀਗਾ? ਅਸੀਂ ਇਹਨਾਂ ਦੇ ਅਰਥ ਨੂੰ ਨਹੀਂ ਜਾਣ ਸਕੇ। ਅਰਥ ਕੌਣ ਦੇਗਾ? ਸੱਚਖੰਡ ਦੀ ਬਾਣੀ ਹੈ, ਸੱਚਖੰਡ ਦਾ ਅਰਥ ਸੱਚਖੰਡ ਵਾਲੇ ਦੇ ਸਕਦੇ ਨੇ। ਇਸ ਮ੍ਰਿਤ ਲੋਕ ਦੇ ਵਿੱਚ ਬੈਠੀ ਕੋਈ ਵੀ ਜੀਵਾਤਮਾ ਪਾਰ ਬ੍ਰਹਮ ਈਸ਼ਵਰ ਦੀ ਗੱਲ ਨੂੰ ਕੋਈ ਵੀ ਨਹੀਂ ਦੱਸ ਸਕਦਾ। ਅਗਰ ਇਹ ਬਾਣੀ ਸੱਚਮੁੱਚ ਸੱਚਖੰਡ ਦੀ ਹੈ ਤੇ ਸੱਚਖੰਡ ਵਾਲੇ ਹੀ ਇਸ ਦਾ ਅਰਥ ਦੇ ਸਕਦੇ ਨੇ। ਇਸ ਜਗਤ ਦੇ ਮਨਮੁਖੀ ਮੂਰਖ ਜਿਹੜੇ ਨੇ ਉਹ ਕਦੇ ਵੀ ਇਸ ਬਾਣੀ ਦੇ ਨਾਲ ਸਾਨੂੰ ਨਹੀਂ ਜੋੜ ਸਕਦੇ। ਸੋ ਬਾਣੀ ਜਿਹੜੀ ਹੈ ਲਫ਼ਜ਼ਾਂ ਦੇ ਰਾਹੀਂ ਜਿਹੜੀ ਇਸ ਜਗਤ ਵਿੱਚ ਪ੍ਰਚਾਰਿਤ ਇਸ ਵਕਤ ਵੀ ਜਿਹੜੀ ਬਾਣੀ ਦਿੱਤੀ ਜਾ ਰਹੀ ਹੈ ਸੱਚਖੰਡ ਤੋਂ, ਇਹ ਲਫ਼ਜ਼ ਹੀ ਦਿੱਤੇ ਜਾ ਰਹੇ ਨੇ। ਇਹ ਲਫ਼ਜ਼ ਸਾਨੂੰ ਇਸ ਵਿਸ਼ੇ ਦਾ ਯਾਨੀ ਕਿ ਰੂਹਾਨੀਅਤ ਦਾ ਗਿਆਨ ਦੇ ਸਕਦੇ ਨੇ। ਅਗਰ ਕੋਈ ਕਹੇ ਕਿ ਇਹ ਬਾਣੀ ਸਾਨੂੰ ਸੱਚਖੰਡ ਲੈ ਜਾਏਗੀ ਤੇ ਇਹ ਬਾਣੀ ਹੱਥ ਜੋੜ ਦੇਗੀ, ਭਾਈ ਮੈਂ ਨਹੀਂ ਲਿਜਾ ਸਕਦੀ। ਉਹ ਲਿਜਾਣ ਵਾਲੀ ਬਾਣੀ ਤੇਰੇ ਅੰਤਰ ਦੇ ਵਿੱਚ ਮੌਜੂਦ ਹੈ। ਕਰੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧ ਨਾ ਪਾਈਆ, ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਈਆ। ਜਿਸ ਤਰ੍ਹਾਂ ਇਹ ਕਸਤੂਰੀ ਜਿਹੜੀ ਹੈ ਨਾ ਮਿਰਗ ਦੀ ਨਾਭੀ ਦੇ ਵਿੱਚ ਹੁੰਦੀ ਹੈ, ਪਰ ਜਗਤ ਦੇ ਵਿੱਚ ਭਰਮ ਦਾ ਫਿਰ ਰਿਹਾ, ਝਾੜੀਆਂ ਦੇ ਵਿੱਚ ਸੂੰਘ ਸੂੰਘ ਕੇ ਲੱਭ ਰਿਹਾ ਕਿ ਕਸਤੂਰੀ ਕਿੱਥੇ ਹੈ। ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਉਦੇਸ਼ ਕਰਦੇ ਨੇ ਕਿ ਇਹ ਅੰਮ੍ਰਿਤ ਦਾ ਭਰਪੂਰ ਭੰਡਾਰ ਇਸ ਘੱਟ ਦੇ ਅੰਦਰ ਸਰੀਰ ਦੇ ਅੰਦਰ ਮੌਜੂਦ ਹੈ। ਕਾਈਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਬਿਆ ਸੁਭਾਈ ਹੈ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅੰਮ੍ਰਿਤਸਰ ਜਿਹੜਾ ਅੰਮ੍ਰਿਤ ਸਰੋਵਰ ਹੈ ਇਸ ਦੇਹ ਦੇ ਅੰਦਰ ਮੌਜੂਦ ਹੈ। ਅਗਰ ਮਨ ਪੀ ਲਵੇ ਤੇ ਤੂੰ ਉਸ ਨੂੰ ਮਾਰ ਕਰਕੇ ਆਪਣੇ ਘਰ ਜਾ ਸਕਦਾ, ਆਪਣੇ ਘਰ ਦਾ ਕੰਮ ਕਰ ਸਕਦਾ। ਸੋ ਅੰਮ੍ਰਿਤ ਦੀ ਜਿਹੜੀ ਪਰਿਭਾਸ਼ਾ ਹੈ ਇਸ ਜਗਤ ਦੇ ਵਿੱਚ ਕਾਲ ਨੇ ਬਿਲਕੁਲ ਹੀ ਤੋੜ ਕਰਕੇ ਉਸਦੀਆਂ ਧੱਜੀਆਂ ਉਡਾ ਦਿੱਤੀਆਂ ਨੇ ਔਰ ਸਾਰੀਆਂ ਦੀਆਂ ਸਾਰੀਆਂ ਜੀਵਾਤਮਾ ਜਿਹੜੀਆਂ ਨੇ ਇਸ ਜਗਤ ਦੇ ਵਿੱਚ ਪਰਮਾਰਥੀ ਰਸਤੇ ਤੇ ਚੱਲਣ ਦੇ ਬਾਵਜੂਦ ਇਸ ਰਸਤੇ ਨੂੰ ਸਹੀ ਤਰੀਕੇ ਦੇ ਨਾਲ ਸਮਝ ਨਹੀਂ ਸਕੀਆਂ ਔਰ ਨਾ ਸਮਝਣ ਕਰਕੇ ਉਹ ਜਿੱਥੋਂ ਚੱਲੀਆਂ ਸਨ ਉੱਥੇ ਹੀ ਮੌਜੂਦ ਨੇ। ਕੋਲੂ ਕਾ ਬੈਲ ਸਾਰਾ ਦਿਨ ਸੋਚਦਾ ਰਿਹਾ ਕਿ ਮੈਂ ਚੱਲਦਾ ਰਿਹਾ, ਚੱਲਦਾ ਵੀ ਪਿਆ। ਇਹ ਨਹੀਂ ਹੈ ਕਿ ਉਹ ਨਹੀਂ ਚੱਲਦਾ ਪਿਆ, ਸਾਰਾ ਦਿਨ ਚੱਲਦਾ ਵੀ ਰਹਿੰਦਾ, ਅੱਖ ਤੇ ਪੱਟੀ ਬੱਧੀ ਹੋਈ ਹੈ। ਪਰ ਜਦੋਂ ਪੱਟੀ ਖੁੱਲਦੀ ਹੈ ਤੇ ਦੇਖਦਾ ਕੀ ਹੈ ਕਿ ਜਿੱਥੋਂ ਚੱਲਿਆ ਤਾਂ ਉੱਥੇ ਹੀ ਖਲੋਤਾ ਆ, ਇੱਕੋ ਹੀ ਜਗ੍ਹਾ ਚੱਕਰ ਕੱਟਦਾ ਪਿਆ। ਉਹੀ ਹਾਲਤ ਸਾਡੇ ਸਾਰਿਆਂ ਦਾ ਹੋਇਆ ਪਿਆ। ਪੂਰਨ ਸਤਿਗੁਰਾਂ ਦੇ ਕੋਲ ਵੀ ਆਉਂਦੇ ਆ, ਚੱਕਰ ਵੀ ਕੱਟਦੇ ਆ, ਸੇਵਾ ਵੀ ਕਰਦੇ ਆ, ਉਸ ਸਭ ਦੇ ਬਾਵਜੂਦ ਇਸ ਅੰਮ੍ਰਿਤ ਨੂੰ ਨਾਮ ਨੂੰ ਪ੍ਰਾਪਤ ਨਹੀਂ ਕਰ ਸਕੇ। ਲਫ਼ਜ਼ਾਂ ਨੂੰ ਨਾਮ ਸਮਝ ਕੇ ਬੈਠੇ ਆ ਔਰ ਐਸੀ ਦਲਦਲ ਦੇ ਵਿੱਚ ਫਸ ਗਏ ਆ ਕਿ ਇਹਨਾਂ ਚੋਂ ਕੌਣ ਕੱਢੇਗਾ? ਅਗਰ ਸਤਿਗੁਰੂ ਦੇ ਕੋਲ ਆ ਕਰਕੇ ਹੀ ਅਸੀਂ ਦਲਦਲ ਚੋਂ ਨਾ ਨਿਕਲ ਸਕੇ ਤੇ ਹੋਰ ਫਿਰ ਕਿਹੜੇ ਪਰਮਾਤਮਾ ਦੀ ਉਡੀਕ ਅਸੀਂ ਕਰ ਰਹੇ ਆ ਕਿ ਸਾਨੂੰ ਆ ਕਰਕੇ ਇਸ ਦਲਦਲ ਤੋਂ, ਇਸ ਕਿੱਚੜ ਚੋਂ ਕੱਢੇਗਾ? ਯਾਨੀ ਕਿ ਅਨੰਤ ਕਾਲ ਤੋਂ ਅਸੀਂ ਇਹਨਾਂ ਭਰਮਾਂ ਦੇ ਚੱਕਰ ਲਗਾ ਰਹੇ ਹਾਂ, ਭਰਮਾਂ ਚ ਫਸੀ ਬੈਠੇ ਆ ਔਰ ਜਦ ਤੱਕ ਇਹਨਾਂ ਭਰਮਾਂ ਚੋਂ ਅਸੀਂ ਨਿਕਲਾਂਗੇ ਨਹੀਂ, ਸੱਚੇ ਅੰਮ੍ਰਿਤ ਨੂੰ ਪ੍ਰਾਪਤ ਕਰਨ ਦੇ ਕਾਬਲ ਇਹ ਜੀਵਾਤਮਾ ਕਦੀ ਬਣ ਸਕਦੀ ਨਹੀਂ। ਸੋ ਗੁਰੂ ਸਾਹਿਬ ਅੱਜ ਦੇ ਇਸ ਸ਼ਬਦ ਦੇ ਵਿੱਚ ਬਿਲਕੁਲ ਸਪਸ਼ਟ ਕਰ ਰਹੇ ਨੇ, ਸਾਰੇ ਹੀ ਭਰਮ ਗੁਰੂ ਸਾਹਿਬ ਬਾਰੇ ਸਪਸ਼ਟ ਰੂਪ ਵਿੱਚ ਦੂਰ ਕਰ ਦਿੱਤੇ ਨੇ ਕਿ ਅਸੀਂ ਨਕਲ ਕਰਕੇ ਜਾਂ ਲਫ਼ਜ਼ਾਂ ਦੇ ਰਾਹੀਂ ਕਿਸੇ ਨੂੰ ਨਾ ਅੰਮ੍ਰਿਤ ਬਣਾ ਸਕਦੇ ਹਾਂ, ਨਾ ਅੰਮ੍ਰਿਤ ਪ੍ਰਾਪਤ ਕਰ ਸਕਦੇ ਹਾਂ। ਅਗਰ ਕੋਈ ਸ਼ੌਕ ਰੱਖਦਾ ਹੈ ਅੰਮ੍ਰਿਤ ਪੀਣ ਦਾ, ਨਾਮ ਨੂੰ ਪ੍ਰਾਪਤ ਕਰਨ ਦਾ, ਤੇ ਨੌ ਦੁਆਰਾਂ ਚੋਂ ਨਿਕਲ ਕਰਕੇ ਇਸ ਦਸਵੇਂ ਦੁਆਰ ਪਹੁੰਚੇ ਜਿੱਥੇ ਜਿਮ ਜਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸਭ ਸੁਣ ਵਿਚਾਰਾ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਸ਼ਬਦ ਰੂਪੀ ਅੰਮ੍ਰਿਤ ਜਿਹੜਾ ਅੰਤਰ ਦੇ ਵਿੱਚ ਦੋਨੋਂ ਅੱਖਾਂ ਦੇ ਪਿੱਛੇ ਦਿਨ ਰਾਤ ਜਿਮ ਜਿਮ ਅੰਮ੍ਰਿਤ ਧਾਰਾ ਵਰਤ ਰਹੀ ਹੈ, ਅਗਰ ਸ਼ੌਕ ਹੈ ਪੀਣ ਦਾ ਤੇ ਨੌ ਦੁਆਰਾਂ ਚੋਂ ਨਿਕਲੋ, ਰਜਾਈਆਂ ਦੇ ਵਿੱਚ ਗੁਟਕੇ ਪੋਥੀਆਂ ਪਕੜ ਕਰਕੇ। ਇਹਨਾਂ ਦੇ ਨਾਲ ਨਾ ਤੇ ਅੱਜ ਤੱਕ ਕਿਸੇ ਨੂੰ ਅੰਮ੍ਰਿਤ ਪ੍ਰਾਪਤ ਹੋਇਆ ਹੈ ਔਰ ਨਾ ਹੀ ਕੋਈ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਹੋ ਪਾਏਗਾ।
ਸੁਖ ਸਹਿਜੇ ਆਨੰਦ ਰਸ ਜਿਨ ਨਾਨਕ ਹਰਿ ਕਾ ਨਾਮ।
ਸੁਖ ਸਹਿਜ ਆਨੰਦ ਰਸ ਨਾਨਕ ਹਰਿ ਕਾ ਨਾਮ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਕੋਈ ਭੇਦ ਨਹੀਂ ਰੱਖਿਆ ਕਿ ਜਿਹੜੀ ਕੀਮਤੀ ਵਸਤੂ ਅੰਮ੍ਰਿਤ ਹੈ ਔਰ ਅੰਮ੍ਰਿਤ ਉਸ ਨਾਮ ਨੂੰ ਕਿਹਾ ਗਿਆ। ਗੁਰੂ ਸਾਹਿਬ ਬਿਲਕੁਲ ਕਹਿੰਦੇ ਸੁਖ, ਸੁਖ ਕਿਹਦੇ ਵਿੱਚ ਹੈ? ਜਦੋਂ ਜੀਵਾਤਮਾ ਜਨਮ ਮਰਨ ਚੋਂ ਨਿਕਲਿਆ। ਸੁਖ ਆਨੰਦ ਸਹਿਜ, ਸਹਿਜ ਕਿਹਦੇ ਵਿੱਚ ਹੈ? ਤਿੰਨੋਂ ਗੁਣਾਂ ਦੀ ਇਹ ਰਚਨਾ ਦੇ ਵਿੱਚੋਂ ਜਦੋਂ ਜੀਵਾਤਮਾ ਨਿਕਲੇਗੀ ਤੇ ਸਹਿਜ ਚੌਥੇ ਗੁਣ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣੇਗੀ। ਆਨੰਦ, ਆਨੰਦ ਇੱਕ ਅਵਸਥਾ ਦਾ ਨਾਮ ਹੈ ਜਿਹਦੇ ਵਿੱਚ ਜਿਸ ਤਰੀਕੇ ਨਾਲ ਇਸ ਜੀਵਾਤਮਾ ਨੂੰ ਇਸ ਲੋਕ ਦੇ ਵਿੱਚ ਆ ਕਰਕੇ ਜਦੋਂ ਕਿ ਉਹ ਆਪਣੇ ਪਿਛਲੇ ਜਨਮਾਂ ਦਾ ਭੁਗਤਾਨ ਦਿੰਦੀ ਹੈ ਤੇ ਬੜਾ ਹੀ ਦੁੱਖ ਉਹਨੂੰ ਚੁੱਕਣਾ ਪੈਂਦਾ। ਯਾਨੀ ਕਿ ਇਹ ਸਾਰੀ ਕਿਰਿਆ ਦੁੱਖਾਂ ਦੀ ਜਿਹੜੀ ਇਹ ਖਤਮ ਹੁੰਦੀ ਹੈ ਔਰ ਉਸਨੂੰ ਸੱਚੀ ਸਹਿਜ ਯਾਨੀ ਕਿ ਆਨੰਦ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਪਰ ਕਦੋਂ ਹੁੰਦੀ ਹੈ? ਜਦੋਂ ਹਰੀ ਕੇ ਗੁਣ ਨੂੰ ਗਾਵੇ। ਹੁਣ ਹਰੀ ਦੇ ਗੁਣ ਨੂੰ ਗਾਣਾ, ਇਸੀ ਨਾਮ ਨੂੰ ਉਹ ਸਪਸ਼ਟ ਕਰ ਰਹੇ ਨੇ। ਬੜੀਆਂ ਗਹਿਰੀਆਂ ਤੁਕਾਂ ਨੇ, ਅਰਥ ਲੈ ਕਰਕੇ ਆਉਂਦੀਆਂ ਨੇ, ਇੱਕ ਦੂਸਰੇ ਦੇ ਨਾਲ ਗਹਿਰਾ ਸੰਬੰਧ ਰੱਖਦੀਆਂ ਨੇ। ਪਹਿਲੇ ਉਹਨਾਂ ਨੇ ਕੀਮਤੀ ਪੱਥਰ ਦੇ ਨਾਲ ਤੁਲਨਾ ਦਿੱਤੀ ਅੰਮ੍ਰਿਤ, ਔਰ ਅੰਮ੍ਰਿਤ ਉਸ ਨਾਮ ਨੂੰ ਕਿਹਾ, ਔਰ ਨਾਮ ਨੂੰ ਹੀ ਕਹਿ ਰਹੇ ਨੇ ਕਿ ਇਹ ਨਾਮ ਕੀ ਹੈ? ਪਰਮਾਤਮਾ ਦਾ ਇੱਕ ਗੁਣ ਹੈ, ਔਰ ਪਰਮਾਤਮਾ ਦੇ ਇਸ ਗੁਣ ਨੂੰ ਗਾਏ ਬਿਨਾਂ ਤੂੰ ਸੁੱਖ ਸਹਿਜ ਔਰ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ। ਔਰ ਜਿਨ੍ਹਾਂ ਨੂੰ ਪੀ ਕਰਕੇ ਅਸੀਂ ਬੈਠੇ, ਆਪਣੇ ਆਪ ਹੀ ਸੋਚ ਲੈਣ ਪੀਣ ਵਾਲੇ, ਕਿਆ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ, ਸਹਿਜ ਅਵਸਥਾ ਮਿਲ ਗਈ, ਕਿਆ ਉਹ ਆਨੰਦ ਦੇ ਵਿੱਚ ਨੇ? ਅਗਰ ਉਹ ਦਿਨ ਰਾਤ ਹੀ ਕਲਪ ਰਹੇ ਨੇ, ਦੁੱਖ ਦੇ ਵਿੱਚ ਬੈਠੇ ਨੇ, ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਮਨ ਨੇ ਸਾਨੂੰ ਭਰਮਾ ਲਿਆ, ਯਾਨੀ ਕਿ ਮਾਇਆ ਨੇ ਸਾਨੂੰ ਠੱਗ ਲਿਆ। ਇਸ ਤੋਂ ਅੱਗੇ ਕੁਛ ਵੀ ਕਹਿਣਾ ਗੁਰੂ ਸਾਹਿਬ ਠੀਕ ਨਹੀਂ ਸਮਝਦੇ, ਕਿਉਂ ਅਸੀਂ ਸਾਰੇ ਦੇ ਸਾਰੇ ਮਤ ਔਰ ਧਰਮ ਦੀਆਂ ਦੀਵਾਰਾਂ ਬਣਾ ਕਰਕੇ ਆਪਣੇ ਆਪ ਨੂੰ ਕੈਦ ਕਰ ਲਿਆ, ਇਸ ਬਾਣੀ ਨੂੰ ਵੀ ਉਸ ਦੇ ਅੰਦਰ ਕੈਦ ਕਰਤਾ। ਤਾਂ ਇਸੇ ਕਰਕੇ ਗੁਰੂ ਸਾਹਿਬ ਬਿਲਕੁਲ ਸੰਤ ਜਦੋਂ ਵੀ ਪ੍ਰਗਟ ਹੁੰਦੇ ਨੇ, ਕੋਈ ਮਤ ਜਾਂ ਧਰਮ ਚਲਾਉਣ ਵਾਸਤੇ ਪ੍ਰਗਟ ਨਹੀਂ ਹੁੰਦੇ, ਨਾ ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨ ਵਾਸਤੇ। ਸੱਚਖੰਡ ਦੀ ਜੋ ਤਾਕਤ ਹੈ ਉਸ ਨੂੰ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਪ੍ਰਗਟ ਕਰਦੇ ਨੇ ਇਸ ਜਗਤ ਦੇ ਵਿੱਚ, ਔਰ ਪ੍ਰਗਟ ਕਰਦੇ ਨੇ ਉਹਨਾਂ ਮਨੁੱਖਾਂ ਵਾਸਤੇ ਜਿਹੜੇ ਤੜਫ ਰਹੇ ਨੇ ਇਸ ਜਗਤ ਦੇ ਵਿੱਚ, ਦੁੱਖ ਪਾ ਰਹੇ ਨੇ, ਯਾਨੀ ਕਿ ਸੁੱਖ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਨਾਮ ਜੋ ਹੈ ਇਹ ਪਰਮਾਤਮਾ ਦਾ ਇੱਕ ਗੁਣ ਹੈ, ਉਸ ਗੁਣ ਦੀ ਇੱਕ ਆਵਾਜ਼ ਹੈ ਔਰ ਪ੍ਰਕਾਸ਼ ਹੈ। ਔਰ ਗਾਣੇ ਦਾ ਭਾਵ ਕੀ ਹੈ ਕਿ ਕੌਣ ਗਾਏਗਾ? ਅਸੀਂ ਛੈਣੇ ਔਰ ਹਥੌੜੀਆਂ ਲੈ ਕਰਕੇ ਗਾਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਕੀਰਤਨ ਕਰ ਰਹੇ ਹਾਂ ਜੀ। ਕੀਰਤਨ ਤੇ ਦਿਨ ਰਾਤ ਦੋਨਾਂ ਅੱਖਾਂ ਦੇ ਪਿੱਛੇ ਹੋ ਰਿਹਾ, ਯਾਨੀ ਕਿ ਪਰਮਾਤਮਾ ਦੀ ਆਵਾਜ਼ ਹਰ ਵਕਤ ਮੌਜੂਦ ਹੈ। ਜਦੋਂ ਇਹ ਆਵਾਜ਼ ਨਿਕਲ ਜਾਂਦੀ ਹੈ ਨਾ, ਉਸ ਵੇਲੇ ਸਰੀਰ ਮੁੜਦਾ ਹੋ ਜਾਂਦਾ, ਉਸੀ ਵੇਲੇ ਸ਼ਮਸ਼ਾਨ ਘਾਟ ਲੈ ਜਾਣ ਦੀ ਤਿਆਰੀ ਹੋ ਜਾਂਦੀ ਹੈ। ਫਿਰ ਅਸੀਂ ਕਿਹੜਾ ਕੀਰਤਨ ਗਾਉਣ ਲੱਗੇ ਹੋਏ ਆ? ਯਾਨੀ ਕਿ ਸੱਚਾ ਕੀਰਤਨ, ਨਿਰਵਾਣ ਕੀਰਤਨ ਗਾਵੇ ਕਰਤੇ ਕਾ ਨਿਮਕ ਸਿਮਰਤ ਜਤ ਛੁਟੇ। ਅਗਰ ਇਹ ਘੜੀ ਵਾਸਤੇ ਵੀ ਅੰਮ੍ਰਿਤ ਨੂੰ ਯਾਨੀ ਕਿ ਨਾਮ ਨੂੰ, ਇਸ ਕੀਰਤਨ ਨੂੰ ਪ੍ਰਾਪਤ ਕਰ ਲਿਆ, ਗਾ ਲਿਆ ਨਾ, ਇਹ ਜੀਵਾਤਮਾ ਜਨਮ ਔਰ ਮਰਨ ਦੇ ਗੇੜ ਚੋਂ ਨਿਕਲ ਜਾਂਦੀ ਹੈ। ਸੋ ਪਰਮਾਤਮਾ ਦਾ ਇੱਕ ਗੁਣ ਯਾਨੀ ਆਵਾਜ਼ ਔਰ ਪ੍ਰਕਾਸ਼ ਵਾਲਾ, ਉਸ ਨੂੰ ਗਾਣ ਦਾ ਭਾਵ ਇਹ ਹੈ ਕਿ ਉੱਥੇ ਪਹੁੰਚੋ ਜਿਸ ਜਗ੍ਹਾ ਇਹ ਅੰਮ੍ਰਿਤ ਦਾ ਕੁੰਡ ਮੌਜੂਦ ਹੈ, ਇਹ ਹੈ ਪਰਮਾਤਮਾ ਹਰੀ ਦੇ ਗੁਣ ਨੂੰ ਗਾਣਾ, ਔਰ ਇਹਨੂੰ ਗਾਏ ਬਿਨਾਂ ਸੁੱਖ ਸਹਿਜ ਔਰ ਆਨੰਦ ਅੱਜ ਤੱਕ ਕਿਸੇ ਨੂੰ ਨਾ ਮਿਲਿਆ ਹੈ, ਨਾ ਮਿਲ ਰਿਹਾ, ਨਾ ਅੱਗੇ ਸਮੇਂ 'ਚ ਮਿਲੇਗਾ।
ਨੌ ਦਰਵਾਜੇ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ।
ਨੌ ਦਰਵਾਜੇ ਨੇ ਇਸ ਸਰੀਰ ਦੇ ਆਤਮਾ ਨੂੰ ਕੈਦ ਕੀਤਾ ਗਿਆ ਇਸ ਸਰੀਰ ਰੂਪੀ ਕਿਲੇ ਦੇ ਅੰਦਰ। ਇਸ ਕਿਲੇ ਦੇ ਦਰਵਾਜੇ ਔਰ ਖਿੜਕੀਆਂ ਕਿਹੜੇ ਨੇ? ਇਹ ਨੌ ਦਰਵਾਜੇ, ਔਰ ਇੱਕ ਦਰਵਾਜਾ ਗੁਪਤ ਹੈ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਨਵੇਂ ਦਰਵਾਜੇ ਫਿੱਕੇ ਨੇ। ਫਿੱਕੇ ਦਾ ਮਤਲਬ ਕੋਈ ਰੰਗ ਵਾਲੀ ਗੱਲ ਨਹੀਂ ਹੈ, ਫਿੱਕੇ ਦਾ ਭਾਵ ਇਹ ਹੈ ਕਿ ਅਸੀਂ ਜਦੋਂ ਵੀ ਇਹਨਾਂ ਨੌ ਦਰਵਾਜਿਆਂ ਦੇ ਜ਼ਰੀਏ ਜਗਤ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਦੁਬਾਰਾ ਤੋਂ ਇਸ ਜਗਤ ਦੇ ਵਿੱਚ ਹੀ ਆਉਣਾ ਪੈਂਦਾ ਹੈ, ਯਾਨੀ ਕਿ ਉਹਨਾਂ ਦਾ ਭੁਗਤਾਨ ਦੇਣਾ ਪੈਂਦਾ। ਔਰ ਅਗਰ ਕੋਈ ਸ਼ੌਕ ਰੱਖਦਾ ਹੈ ਅੰਮ੍ਰਿਤ ਪੀਣ ਦਾ ਤੇ ਆਪਣੇ ਮਨ ਨੂੰ ਮਾਰੇ ਔਰ ਇਹ ਨੌ ਦਰਵਾਜਿਆਂ ਚੋਂ ਨਿਕਲ ਕਰਕੇ ਦਸਵੇਂ ਦਰਵਾਜੇ ਪਹੁੰਚੇ, ਜਿੱਥੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅਗਰ ਤੂੰ ਪੀਣਾ ਹੈ ਤੇ ਦਸਵੇਂ ਦਰਵਾਜੇ ਤੇ ਉਹ ਦਿਨ ਰਾਤ ਅੰਮ੍ਰਿਤ ਵਰਸ਼ਾ ਹੋ ਰਹੀ ਹੈ, ਉੱਥੇ ਹੀ ਤੈਨੂੰ ਇਹ ਅੰਮ੍ਰਿਤ ਮਿਲ ਸਕਦਾ। ਇਸ ਜਗਤ ਦੇ ਵਿੱਚ, ਇਸ ਬ੍ਰਹਮੰਡ ਦੇ ਵਿੱਚ ਕਿਸੇ ਵੀ ਜਗ੍ਹਾ ਅੰਮ੍ਰਿਤ ਮੌਜੂਦ ਨਹੀਂ ਹੈ। ਬੇਸ਼ੱਕ ਜੜ ਔਰ ਚੇਤਨ ਸਭ ਨੂੰ ਆਧਾਰ ਇਸ ਅੰਮ੍ਰਿਤ ਨੇ ਦੇ ਰੱਖਿਆ, ਪਰ ਮਿਲਦਾ ਸਿਰਫ ਮ੍ਰਿਤ ਲੋਕ ਦੇ ਵਿੱਚ, ਮੁਰਦਿਆਂ ਦੇ ਲੋਕ ਦੇ ਵਿੱਚ, ਜਿੱਥੇ ਸਿਰਫ ਮੁਰਦੇ ਹੀ ਮੁਰਦੇ ਨੇ। ਇਹਨਾਂ ਮੁਰਦਿਆਂ ਦੇ ਨੌ ਦੁਆਰਾਂ ਚੋਂ ਨਿਕਲ ਕਰਕੇ ਦਸਵੇਂ ਦੁਆਰ ਦੇ ਵਿੱਚ ਇਹ ਅੰਮ੍ਰਿਤ ਮੌਜੂਦ ਹੈ। ਔਰ ਅਗਰ ਕੋਈ ਸ਼ੌਕ ਰੱਖਦਾ ਹੈ ਪੀਣ ਦਾ, 10 ਅੰਮ੍ਰਿਤ ਪੀਜੇ, ਦਸਵੇਂ ਦੁਆਰ ਪਹੁੰਚ ਕਰਕੇ ਹੀ ਇਹ ਅੰਮ੍ਰਿਤ ਨੂੰ ਪੀਤਾ ਜਾ ਸਕਦਾ ਹੈ।
ਕਿਰਪਾ 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 ਕਰ ਪਿਆਰੇ, ਗੁਰ ਸਭ ਦੀ ਰਸ ਪੀਜੇ।
ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅੰਮ੍ਰਿਤ ਕੋਈ ਕਹੇ ਕਿ ਮੈਂ ਜਾ ਕਰਕੇ ਲਾਈਨ 'ਚ ਲੱਗ ਕੇ ਪੀ ਲਵਾਂਗਾ, ਇਹ ਵੀ ਉਹਦੀ ਬੇਵਕੂਫੀ ਹੈ। ਯਾਨੀ ਕਿ ਅਗਰ ਇਹ ਅਨਾਊਂਸ ਕਰ ਦਿੱਤਾ ਗਿਆ ਕਿ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ, ਸਾਰੇ ਛਕ ਲਓ ਤੇ ਆਪਾਂ ਸਾਰੇ ਹੀ ਛਕ ਆਵਾਂਗੇ, ਤੇ ਅੰਮ੍ਰਿਤ ਛਕ ਲਿਆ, ਤੇ ਇਹ ਵੀ ਬੇਵਕੂਫੀ ਹੈ। ਯਾਨੀ ਕਿ ਅੰਮ੍ਰਿਤ ਹੈਗਾ ਦਸਵੇਂ ਦੁਆਰ ਦੇ ਵਿੱਚ ਤੇ ਨੌ ਦੁਆਰਾਂ 'ਚ ਅੰਮ੍ਰਿਤ ਹੈ ਹੀ ਨਹੀਂ, ਤੇ ਅਸੀਂ ਪੀ ਕਿਸ ਨੂੰ ਰਹੇ ਹਾਂ ਤੇ ਪ੍ਰਾਪਤ ਕਿਸ ਨੂੰ ਕਰ ਰਹੇ ਹਾਂ? ਬਿਲਕੁਲ ਸਪਸ਼ਟ ਕਰਦੇ ਨੇ ਕਿ ਬਿਨਾਂ ਪਰਮਾਤਮਾ ਦੇ ਹੁਕਮ ਦੇ, ਬਿਨਾਂ ਉਸਦੇ ਭਾਣੇ ਦੇ ਅੰਦਰ ਆਏ, ਬਿਨਾਂ ਉਸਦੀ ਰਜ਼ਾ ਦੇ, कृपा 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 तीन बेरी कृपा क्या है। ये कृपा कोई सस्ती और आसान वस्तु नहीं है कि पलक चपकते ही किसी हासिल हो जाएगी। अनंत जन्मा की यह खेड़ चली हुई है। जब तक जीवात्मा अपने अंदर की सफाई नहीं करती, परमात्मा नु मिलन दी एक प्रबल इच्छा नु पैदा नहीं कर लैंदी, तब तक वो परमात्मा नु यानी के नाम नु अमृत नु प्राप्त करन दे काबिल नहीं हो सकती। और वो कदों आंदा है जदू गुरु दे शब्द दे उपर कुर्बान हो जाए, यानी कि गुरु का शब्द की है। इस वक्त जो कुछ अस सुन रहे हैं ये गुरु का शब्द है। कई धड़े जड़े ने बिल्कुल कहते ने कि गुरबाणी के शब्द का अर्थ है अंदर। हर वक्त अंदर की गल नहीं है, बाहर की भी गल की गई है। जब तक बाहरों नहीं निकलांगे तो अंदर के शब्द नु कित्थों प्राप्त कर लांगे। बाहर के शब्द नु असीं भुले बैठे हाँ, अंदर के शब्द की कल्पना है, सिर्फ कल्पना। क्यों? अज तक असीं कदी देखिया नहीं, कदे सुनिया नहीं, तो फिर किस तरीके दे नाल कहंदे आ कि परमात्मा मौजूद है? अगर सचमुच असीं इस नु जानना चाहते हैं, तुख नु सार्थक करनी है, तो नौ द्वारा चो निकल करके बाहर के शब्द उपर कुरबान हो करके अंदर शब्द नु प्राप्त करने दे काबिल बन सकते हैं। पर ताई संभव है जदों अकाल पुरख दी कृपा होवे। असी तो अपनी कृपा आप ही करी बैठे हैं लैला जलक के।
ज्ञान अंजन गुरु दिया ज्ञान अंधेर बिना।
ज्ञान अंजन, अंजन कहंदे ने सुरमे ने, ज्ञान कहंदे ने प्रकाश नु। प्रकाश रूपी सुरमा किसने पाना है? आत्मा ने। और एक कौन पवाएगा? गुरु पवाएगा। हुण विचार करके देखो, ज्ञान रूपी अंजन असीं किसदे कोलों हासिल कर रहे हैं? कोई जड़ वस्तुआं तो, यानी कोई मूर्तियां तो, कोई पोतियां तो हासिल करन दी कोशिश कर रहे हैं। गुरु ही अंजन दे सकदा है जिस दे नाल अज्ञानता, यानी कि अज्ञानता दा अंधकार जड़ा है दूर हो सकदा है। अज्ञानता केड़ी हैगी है? बाहर भी अज्ञानता, अंदर भी अंधकारता, चारों पासे अंधकार ही अंधकार है। अंदर दा अंधकार अख बंद करके देख लो, अंधकार ही अंधकार है। कहंदे ने 12 सूरज की रोशनी इस जीवात्मा की अपनी है, कि क्या एक किरण भी नहीं नजर आ रही? अंधकार ही अंधकार है। और बाहर भी अंधकार है, बाहर इस जगत नु सुपना है। असी सच्चा समझ करके बैठे हैं, जो जिस नु असी पूजा कर रहे हैं वह सानू खा रहा है। किस तो वड्डी अगानता केड़ी होएगी कि एक जीवात्मा जिंदा रहने वास्ते, संसार का कार व्यवहार चलाने वास्ते एक जीवात्मा का ही सेवन करती है। जेते दाने अन्न के जिया बाज ना कोई, असी कहने पशु परिंदियां नू मारना छड़ दिता तो असी मुक्त हो जावांगे। कित्थों मुक्त हो जावांगे? जितनी वनस्पति है सारिया दे अंदर जीवात्मा मौजूद है, यानी कि जीवात्मा जीवात्मा नू खा करके जिंदा है। तो मुक्ति इतनी सस्ती और आसान नहीं है कि कुछ लफ्जा नू जप करके 2-2.5 घंटे च प्राप्त कर लांगे। ये रूहानियत का विषय गुरु नानक साहब की फिलासफी जड़ी है, वह बड़ी उच्ची फिलासफी है। असी तो उसके दरवाजे तक भी नहीं पहुंचे, कदों जा करके अंदर बैठांगे क्लास के विच और उन्हां दी फिलासफी नू पढ़ के जीवात्मा नू आवागमन तो मुक्त कराने के काबिल बना सकते। तो ये सारा ज्ञान कौन देंदा है? ये ज्ञान गुरु दे कोल है, पूर्ण सतगुरु दे कोल। गुरु वो नहीं, इस जगत दे बड़े लंबे चोले और दाड़ियां रख करके झंडे चोलदे मौजूद ने, बहुत सारे डेरे मौजूद ने, ते उन्हां दी गल नहीं कीती जा रही। गुरु वो है जिस दे अंदर परमात्मा प्रगट है, नाम प्रगट है, अमृत दा कुंड भंडार मौजूद है। ओही जो है बुझे चिरागा नू रोशन कर सकता है, दूसरा कोई भी नहीं कर सकता। वो आप ही बुझे, सानू कित्थों रोशन करेगा?
हर कृपा ते संत बेटिया नानक मन परगास।
हरी दी कृपा होए ते संत नाल मेल हुंदा है, और संत नाल मेल होवे ते उहदी संगत करके जीवात्मा उहदे उपदेशा उपर अमल करके मन प्रकाश। मन केड़ा? हुण मन दा गलत अर्थ असीं इत्थे लैंदे आ। मन दा भाव है दसवां द्वार। मन संतां दा मन जिहड़ा दसवें द्वार नूं कहा गया, उत्थे प्रकाश तां ही पैदा हुंदा है जदों संतां दे नाल मेल होवे। यानी बहुत सारी कृपा, पहली कृपा यह हुंदी है कि मनुखा जन्म मिलदा है, तीन वारी कृपा इस्तेमाल कीता है। दूसरी वारी कृपा हुंदी है संत दे नाल मेल हुंदा है, और तीसरी वारी कृपा हुंदी है गुरु दे हुक्म दे नाल। अकाल पुरख तुर मस्तक लिखे ललाट, जदों तुरो मस्तक ते लिख देंदे ने ते फिर गुरु दी कृपा तीसरी हुंदी है, और इस जीवात्मा नू अमृत दा पान कराया जांदा है। ते क्या अमृत सिर्फ सिखां नू लोड़ है? हिंदुआं नू लोड़ नहीं, मुसलमानां नू लोड़ नहीं, अंग्रेजां नू लोड़ नहीं। इह लफ्ज़ां दा फेर है, लफ्ज़ अधूरे ने, लफ्ज़ां दे विच ना फसो। अगर लफ्ज़ां दे विच फसोगे, मत धर्म दीआं दीवारां च कैद रखोगे, ते जीवात्मा दा उद्धार नहीं कर सकदे। अगले जन्म विच 2 या 4, 2 दी जगह 4 पैर मिलणगे, सिंह फ्री दे विच मिलणगे। इह काल दी दुकानदारी है। इस तों बिलकुल स्पष्ट उपदेश है कि इस अमृत नाम दी, इस जगत दे विच जदों जीवात्मा मनुखे जन्म विच आ गई, परमात्मा दी कृपा हो गई, और दूसरी कृपा सतगुरु दा मेल हो गया, सतगुरु दी संगत हो गई, और तीसरी कृपा असीं सतगुरु कोल हासिल करनी है, उस दे वचना दे उपर, उस दे शब्द दे उपर कुर्बान हो करके। और अगर असीं अपनी हस्ती कायम रख करके बैठे हां, ते असीं कहीए कि उसकी कृपा नूं हासिल कर लांगे, ते अज तक ना किसे नूं होई है, ना हो रही है, ना अगे किसे नूं होएगी। यानी कि बिल्कुल स्पष्ट उपदेश है कि अगर असीं सचमुच अमृत छकना है, ते जरूरी गल है कि इन्हां शब्दां दे ਉੱਪਰ ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਸਤਸੰਗ ਵਿੱਚ ਬੈਠ ਕਰਕੇ ਉਹਨਾਂ ਦੇ ਉੱਪਰ ਕੁਰਬਾਨ ਹੋਣਾ ਜ਼ਰੂਰੀ ਹੈ।
ਸੰਤ ਸੰਗ ਅੰਤਰ ਪ੍ਰਭੂ ਦੀਟਾ ਨਾਮ ਪ੍ਰਭੂ
ਸੰਤ ਸੰਗ ਅੰਤਰ ਪ੍ਰਭ ਡੀਠਾ ਅੰਤਰ ਦੇ ਵਿਚ ਯਾਨੀ ਕਿ ਇਸ ਘੱਟ ਦੇ ਵਿਚ ਸਰੀਰ ਦੇ ਅੰਦਰ ਹੀ ਉਹ ਪਰਮਾਤਮਾ ਨੂੰ ਉਸਨੇ ਪ੍ਰਾਪਤ ਕਰ ਲਿਆ ਪਰ ਕਦੋਂ ਸੰਤ ਦੀ ਸੰਗਤ ਨੂੰ ਵੀ ਸਮਝ ਲਓ ਇਸ ਵਕਤ ਵਿਚਾਰ ਕਰਕੇ ਦੇਖ ਲਓ ਆਪਣੇ ਸਤਿਗੁਰਾਂ ਦੀ ਤਰਫ਼ ਜਰਾ ਨਜ਼ਰ ਮਾਰ ਕੇ ਦੇਖੋ ਕਿਤਨੀ ਸਿਕਿਉਰਿਟੀ ਚ ਅਸੀਂ ਬਿਠਾ ਕੇ ਰੱਖਿਆ ਕਾਰਨ ਕੀ ਹੈ ਅਸੀਂ ਮਨਮੁਖੀ ਜੀਵ ਆ ਸਾਨੂੰ ਪਤਾ ਹੀ ਨਹੀਂ ਤਾਕਤ ਸਮਰੱਥਾ ਯਾਨੀ ਕਿ ਉਹ ਪਰਮਾਤਮਾ ਕੀ ਹੈ ਅਸੀਂ ਇੱਕ ਘੱਟ ਨੂੰ ਹੀ ਜੋ ਹੈ ਕੈਦ ਕਰਕੇ ਰੱਖ ਕੇ ਬੈਠੇ ਹਾਂ ਤੇ ਕਿਸ ਤਰੀਕੇ ਦੇ ਨਾਲ ਸੱਤ ਦੀ ਸੰਗਤ ਹੋ ਸਕਦੀ ਹੈ ਮੱਥਾ ਅਗਲੇ ਟਿਕਾਉਂਦੇ ਨਹੀਂ ਅਸੀਂ ਉਹਨਾਂ ਤੱਕ ਪਹੁੰਚ ਸਕਦੇ ਨਹੀਂ ਬੜੇ ਬੜੇ ਗਨ ਮਨ ਲੈ ਕੇ ਸਿਕਿਉਰਟੀ ਲੈ ਕੇ ਬੈਠੇ ਨੇ ਤੇ ਫਿਰ ਸੰਤ ਦੀ ਸੰਗਤ ਕੀ ਹੈ ਤੁਖਾ ਸਾਰ ਦਾ ਕਿਸ ਤਰੀਕੇ ਨਾਲ ਹੋਣਗੀਆਂ ਕੋਈ ਸੱਤ ਸਮੁੰਦਰ ਪਾਰ ਵੀ ਬੈਠਾ ਹੈ ਅਗਰ ਪੂਰਨ ਸਤਿਗੁਰਾਂ ਦੇ ਉਪਦੇਸ਼ ਦੇ ਉੱਪਰ ਅਮਲ ਕਰ ਰਿਹਾ ਤੇ ਸਾਧ ਸੰਗਤ ਜੀ ਇਹ ਸੰਤ ਦੀ ਸੰਗਤ ਹੋ ਰਹੀ ਹੈ ਸੰਤ ਉਹਦੇ ਨਾਲ ਹੈ ਔਰ ਅਸੀਂ ਬੇਸ਼ੱਕ ਸਰੀਰ ਰੂਪ ਦੇ ਵਿੱਚ ਸੰਤ ਦੇ ਕੋਲ ਬੈਠੇ ਹਾਂ ਅਗਰ ਸੰਤ ਦੇ ਹੁਕਮ ਦੇ ਉੱਪਰ ਅਮਲ ਨਹੀਂ ਕਰਦੇ ਜਿਹੜੇ ਕਿ ਅਸੀਂ ਇਹ ਤੁਕ ਜਿਹੜੀ ਹੈ ਸਾਡੇ ਸਾਰਿਆਂ ਦੇ ਉੱਪਰ ਚਰਿਤਾਰਥ ਹੁੰਦੀ ਹੈ ਕਿ ਅਸੀਂ ਆਪਣੇ ਸੰਤਾਂ ਦਾ ਹੁਕਮ ਕਦੀ ਵੀ ਨਹੀਂ ਮੰਨਿਆ ਸਤਿਗੁਰਾਂ ਦਾ ਹੁਕਮ ਕਦੀ ਵੀ ਨਹੀਂ ਮੰਨਿਆ ਅਗਰ ਮੰਨਿਆ ਹੁੰਦਾ ਤੇ ਅੱਜ ਅਸੀਂ ਉਸ ਮਹਿਫਿਲ ਦਾ ਹਿੱਸਾ ਬਣੇ ਹੁੰਦੇ ਜਿੱਥੋਂ ਇਹ ਸੱਚਖੰਡ ਤੋਂ ਇਹ ਸਤਸੰਗ ਸਾਡੀ ਝੋਲੀਆਂ 'ਚ ਤਕਸੀਮ ਦਿੱਤਾ ਜਾ ਰਿਹਾ ਅਸੀਂ ਇੱਥੇ ਬੈਠੇ ਸੁਣ ਨਾ ਰਹੇ ਹੁੰਦੇ ਯਾਨੀ ਕਿ ਸੁਣਾਉਣ ਵਾਲੇ ਦੇਣ ਵਾਲਿਆਂ ਦੇ ਵਿੱਚ ਉਸ ਮਹਿਫਿਲ ਦਾ ਹਿੱਸਾ ਹੁੰਦੇ ਤੇ ਇਸ ਤੋਂ ਸਪਸ਼ਟ ਹੈ ਕਿ ਅਸੀਂ ਸੰਤ ਦੀ ਸੰਗਤ ਨਹੀਂ ਕੀਤੀ ਸੰਗਤ ਦਾ ਭਾਵ ਹੈ ਕਿ ਉਸਦੇ ਹੁਕਮ ਦੇ ਉੱਪਰ ਅਮਲ ਨਹੀਂ ਕੀਤਾ ਤੋ ਅਮਲ ਕਰਨ ਵਾਲਾ ਬੇਸ਼ੱਕ ਸੱਤ ਸਮੁੰਦਰ ਪਾਰ ਸ੍ਰਿਸ਼ਟੀ ਦੇ ਕਿਸੇ ਕੋਨੇ ਕਿਸੇ ਲੋਕ ਦੇ ਵਿੱਚ ਮੌਜੂਦ ਹੈ ਅਗਰ ਉਹ ਸਤਿਗੁਰੂ ਦੇ ਹੁਕਮ ਦੇ ਉੱਪਰ ਕੁਰਬਾਨ ਹੈ ਤੇ ਇਹ ਹੈ ਸੰਤ ਦੀ ਸੰਗਤ ਔਰ ਸੰਤ ਦੀ ਸੰਗਤ ਦੇ ਨਾਲ ਅੰਤਰ ਦੇ ਵਿੱਚ ਆਉਣਾ ਉਸ ਨੂੰ ਮਨੁੱਖੇ ਜਨਮ ਵਿੱਚ ਪਏਗਾ ਕਿਸੇ ਵੀ ਲੋਕ ਦੇ ਵਿੱਚ ਦੇਵੀ ਦੇਵਤੇ ਲੋਕ ਦੇ ਵਿੱਚ ਕਾਰਨ ਲੋਕਾਂ 'ਚ ਚਲਾ ਜਾਏ ਉਸ ਤੋਂ ਬਾਅਦ ਫਿਰ ਗਿਰ ਕਰਕੇ ਉਸਨੂੰ ਇਸ ਲੋਕ ਦੇ ਮਨੁੱਖੇ ਜਨਮ ਵਿੱਚ ਆਉਣਾ ਪਏਗਾ ਔਰ ਮਨੁੱਖੇ ਜਨਮ ਦੇ ਵਿੱਚ ਫਿਰ ਸੰਤ ਦੀ ਸੰਗਤ ਸੰਤ ਦੇ ਉਪਦੇਸ਼ ਦੇ ਉੱਪਰ ਅਮਲ ਕਰਕੇ ਅੰਤਰ ਪ੍ਰਭ ਡੀਟਾ ਅੰਤਰ ਦੇ ਵਿੱਚ ਯਾਨੀ ਕਿ ਨਾਮ ਉਹ ਅੰਮ੍ਰਿਤ ਜਿਹੜਾ ਅੰਤਰ ਦੇ ਵਿੱਚ ਦਿਖਾਈ ਦੇ ਰਿਹਾ ਹੁਣ ਵਿਚਾਰ ਕਰਕੇ ਦੇਖੋ ਅੰਮ੍ਰਿਤ ਦਾ ਬਾਟਾ ਹੈ ਇਹ ਤੇ ਅੱਖਾਂ ਦੇ ਨਾਲ ਅਸੀਂ ਦੇਖ ਰਹੇ ਹਾਂ ਤੇ ਇਹ ਅੰਮ੍ਰਿਤ ਦਿਖਾਈ ਦਿੱਤਾ ਕਿਸੇ ਨੂੰ ਅੱਜ ਤੱਕ ਨਹੀਂ ਦਿੱਤਾ ਨਾ ਇਸ ਦਾ ਬਿਲਕੁਲ ਸਪਸ਼ਟ ਮਤਲਬ ਹੈ ਕਿ ਅਸੀਂ ਉਸ ਪਰਮਾਤਮਾ ਦੇ ਗੁਣ ਜਿਸ ਨੂੰ ਨਾਮ ਜਾਂ ਅੰਮ੍ਰਿਤ ਕਿਹਾ ਗਿਆ ਅਸੀਂ ਸਮਝ ਨਹੀਂ ਸਕੇ ਅਸੀਂ ਅਰਥ ਹੀ ਗਲਤ ਕੱਢਿਆ ਜਦ ਅਰਥ ਹੀ ਗਲਤ ਕੱਢਿਆ ਸਾਧ ਸੰਗਤ ਜੀ ਸਵਾਲ ਦਾ ਅਰਥ ਹੀ ਗਲਤ ਕੱਢਿਆ ਗਿਆ ਹੋਵੇ ਤੇ ਜਵਾਬ ਕਿੱਥੋਂ ਠੀਕ ਹੋ ਜਾਏਗਾ ਉਹੀ ਗਲਤ ਸਾਡੀ ਹੋਈ ਪਈ ਹੈ ਕਿ ਅਸੀਂ ਬਾਣੀ ਦਾ ਅਰਥ ਹੀ ਗਲਤ ਕੱਢਿਆ ਅੰਮ੍ਰਿਤ ਨੂੰ ਹੀ ਨਹੀਂ ਸਮਝ ਸਕੇ ਤੇ ਕਿੱਥੇ ਅੰਮ੍ਰਿਤ ਦੀ ਤਲਾਸ਼ ਕਰ ਰਿਹਾ ਇਸ ਜਗਤ ਦੇ ਵਿੱਚ ਲਾਈਨਾਂ ਲਾ ਕੇ ਕਿਸੇ ਨੂੰ ਅੰਮ੍ਰਿਤ ਨਹੀਂ ਜੇ ਮਿਲਦਾ ਇਹ ਪਰਮਾਤਮਾ ਦੀ ਕਿਰਪਾ ਔਰ ਹੁਕਮ ਦੇ ਨਾਲ ਕਦੋਂ ਜਦੋਂ ਜੀਵ ਕੁਰਬਾਨ ਹੁੰਦਾ ਸੰਤ ਦੀ ਸੰਗਤ ਦੇ ਨਾਲ ਉਹ ਸੰਤ ਦੀ ਸੰਗਤ ਬੇਸ਼ੱਕ ਸੱਤ ਸਮੁੰਦਰ ਪਾਰ ਹੁਕਮ ਦੇ ਉੱਪਰ ਕੁਰਬਾਨ ਹੋਣਾ ਔਰ ਅੰਤਰ ਦੇ ਵਿੱਚ ਉਸ ਨੂੰ ਇਹ ਅੰਮ੍ਰਿਤ ਪਰਮਾਤਮਾ ਦਾ ਨਾਮ ਜੋ ਹੈ ਦਿਖਾਈ ਦੇ ਜਾਂਦਾ
ਸਗਲ ਸਮੱਗਰੀ
ਇਹ ਸਾਰੀ ਸਮੱਗਰੀ ਜਿਹੜੀ ਹੈ ਜਿਤਨੇ ਵੀ ਅਨੰਤ ਮੰਡਲ ਨਜ਼ਰ ਆ ਰਹੇ ਨੇ ਇੱਕੋ ਘੱਟ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਅਨੰਤ ਬ੍ਰਹਮੰਡ ਨੇ ਇਹਨਾਂ ਸਾਰੇ ਦੇ ਵਿੱਚ 6 ਚੱਕਰ ਯਾਨੀ ਕਿ 6 ਮੰਡਲਾਂ ਦੇ ਵਿੱਚ ਇਹਨਾਂ ਨੂੰ ਤਕਸੀਮ ਕੀਤਾ ਗਿਆ ਇਹ ਜਿਹੜੇ 6 ਮੰਡਲ ਨੇ ਇਹਨਾਂ ਦਾ ਪਰਛਾਵਾ ਤ੍ਰਿਲੋਕੀ ਦੇ ਅੰਡ ਦੇ ਵਿੱਚ ਜਿੱਥੇ 1000 ਬੱਤੀ ਦੀ ਰੋਸ਼ਨੀ ਹੈ ਉੱਥੇ ਮਿਲਦਾ ਹੈ ਔਰ ਉਸ ਪਰਛਾਈ ਦੀ ਪਰਛਾਈ ਜਿਹੜੀ ਹੈ ਇਸ ਮਨੁੱਖੇ ਜਨਮ ਦੇ ਵਿੱਚ ਇਸ ਸਰੀਰ ਦੇ ਅੰਦਰ 6 ਚੱਕਰਾਂ ਦੇ ਰੂਪ ਦੇ ਵਿੱਚ ਨਾਭੀ ਤਲੋ ਗੁਦਾ ਚੱਕਰ ਤੋਂ ਲੈ ਕਰਕੇ ਲਿੰਗ ਚੱਕਰ ਹੈ ਨਾਭੀ ਚੱਕਰ ਹੈ ਹਿਰਦੇ ਚੱਕਰ ਹੈ ਕੰਠ ਚੱਕਰ ਹੈ ਔਰ ਆਗਿਆ ਚੱਕਰ ਹੈ ਇਹ 6 ਚੱਕਰ ਯਾਨੀ ਕਿ ਪਰਛਾਈ ਦੀ ਪਰਛਾਈ ਇਹ ਘੱਟ ਦੇ ਅੰਦਰ ਯਾਨੀ ਕਿ ਜੋ ਕੁਛ ਕੁੱਲ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ ਇਹ ਸਾਰੇ ਨੂੰ ਅਗਰ ਕੋਈ ਪ੍ਰਾਪਤ ਕਰਨਾ ਚਾਹੁੰਦਾ ਦੇਖਣਾ ਚਾਹੁੰਦਾ ਤੇ ਉਸ ਨੂੰ ਵੀ ਇਸ ਲੈਬੋਰਟਰੀ ਦੇ ਅੰਦਰ ਯਾਨੀ ਕਿ 9 ਦੁਆਰਾਂ ਚੋਂ ਨਿਕਲ ਕਰਕੇ 10ਵੇਂ ਦੁਆਰ ਪਹੁੰਚੇਗਾ ਤੇ ਇਸ 10ਵੇਂ ਦੁਆਰ ਤੋਂ ਉਸ ਨੂੰ ਇਹ ਬਾਕੀ ਦੇ 5 ਚੱਕਰ ਵੀ ਨਜ਼ਰ ਆ ਜਾਣਗੇ ਔਰ ਜਦੋਂ ਇਸ 6 ਚੱਕਰ ਚੋਂ ਅੱਗੇ ਦਾ ਰਸਤਾ ਤੈਅ ਕਰੇਗਾ ਸਭ ਤੋਂ ਪਹਿਲੇ ਉਸ ਨੂੰ ਤਾਰੇ ਮੰਡਲ ਪਾਰ ਕਰਨਾ ਪਏਗਾ ਫਿਰ ਸੂਰਜ ਹੈ ਫਿਰ ਚੰਦ ਹੈ ਯਾਨੀ ਕਿ ਕਈ ਤਰੀਕੇ ਦੇ ਪ੍ਰਕਾਸ਼ ਰਸਤੇ ਦੇ ਵਿੱਚ ਆਉਂਦੇ ਨੇ ਸਾਰੇ ਪ੍ਰਕਾਸ਼ਾਂ ਨੂੰ ਪਾਰ ਕਰਕੇ ਬ੍ਰਹਮ ਯਾਨੀ ਕਿ ਬ੍ਰਹਮ ਦਾ ਦੇਸ਼ ਤ੍ਰਿਲੋਕੀ ਨਾਥ ਜਿਸ ਨੂੰ ਕਹਿੰਦੇ ਆ ਤ੍ਰਿਲੋਕੀ ਨਜ਼ਰ ਆਉਣ ਲੱਗ ਜਾਂਦੀ ਹੈ ਉੱਥੇ ਬ੍ਰਹਮ ਦਾ ਸੂਰਜ ਪ੍ਰਗਟ ਹੋ ਜਾਂਦਾ ਔਰ ਹੋਰ ਅੱਗੇ ਜੋ ਹੈ ਪਾਰ ਬ੍ਰਹਮ ਦੇ ਵਿੱਚ ਉਹਨੂੰ ਚੰਦਰਮਾ ਵੀ ਨਜ਼ਰ ਆਉਣ ਲੱਗ ਜਾਂਦਾ ਸੋ ਇਹ ਅੰਤਰ ਦਾ ਸਫ਼ਰ ਜਿਹੜਾ ਹੈ ਇਸ ਤਰੀਕੇ ਦੇ ਨਾਲ 9 ਦੁਆਰਾਂ ਚੋਂ ਨਿਕਲ ਕੇ ਜਦੋਂ ਜੀਵਾਤਮਾ ਅੰਦਰ ਪਹੁੰਚ ਜਾਂਦੀ ਹੈ ਇਹ ਸਾਰਿਆਂ ਦਾ ਦਰਸ਼ਨ ਕਰਕੇ ਅੱਗੇ ਨਹੀਂ ਜਾ ਸਕਦੀ ਅੱਗੇ ਕੌਣ ਲਿਜਾਏਗਾ ਅੱਗੇ ਜਿੱਥੇ ਅੰਮ੍ਰਿਤ ਮੌਜੂਦ ਹੈ ਨਾ ਉੱਥੇ ਸੱਚਖੰਡ ਲਿਜਾਣ ਵਾਸਤੇ ਇੱਕ ਗੁਰੂ ਦੀ ਲੋੜ ਹੈ ਤਾਕਤ ਦੀ ਲੋੜ ਹੈ ਕਿਉਂਕਿ ਤ੍ਰਿਲੋਕੀ ਨਾਥ ਨੂੰ ਇਹ ਹੁਕਮ ਹੈ ਕਿ ਕੋਈ ਵੀ ਜੀਵਾਤਮਾ ਜਿਹੜੀ ਹੈ ਸੱਚਖੰਡ ਜਾਣੀ ਨਹੀਂ ਚਾਹੀਦੀ ਕਿਉਂ ਨਹੀਂ ਜਾਣੀ ਚਾਹੀਦੀ ਕਿਉਂ ਉਸਨੇ ਭਗਤੀ ਕਰਕੇ ਵਰ ਲੈ ਕਰਕੇ ਇਹ ਜੜ ਚੇਤਨ ਲੋਕ ਨੂੰ ਆਧਾਰ ਦੇ ਰੱਖਿਆ ਅਗਰ ਇਹ ਆਤਮਾ ਨਹੀਂ ਹੋਏਗੀ ਤੇ ਚਾਰੋਂ ਪਾਸੇ ਜੜ ਹੀ ਜੜ ਮੌਜੂਦ ਹੈ ਜੜ ਦਾ ਉਹ ਕਾਲ ਕਿਆ ਕਰੇਗਾ ਯਾਨੀ ਕਿ